अभी सुन रहे हो रेडियो चंद परदेसी।
ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਹਾਂ ਆਦਾਬ ਅਰਜ਼ਾ। ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ ਔਰ ਜਾਣਕਾਰੀ ਤੇ ਮਨੋਰੰਜਨ ਦੇ ਨਾਲ ਸੱਜਿਆ ਪ੍ਰੋਗਰਾਮ ਸੰਦੀਪ ਲਾਈਵ ਲੈ ਕੇ ਹਾਜ਼ਰ ਜੀ ਇੱਕ ਵਾਰੀ ਫਿਰ। ਮੈਂ ਸੰਦੀਪ ਕੌਰ ਤੇ ਮਾਫੀ ਚਾਹਵਾਂਗੇ ਥੋੜਾ ਜਿਹਾ ਲੇਟ ਹੋ ਗਏ ਹਾਂ, ਪਰ ਬਿਲਕੁਲ ਜੀ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਹ ਲਾਈਵ ਪ੍ਰੋਗਰਾਮ ਹੁੰਦਾ ਹੈ ਹਰ ਹਫ਼ਤੇ ਸ਼ਨੀਵਾਰ ਸ਼ਾਮ 6:30 ਇੰਡੀਅਨ ਟਾਈਮ ਔਰ ਸ਼ਿਕਾਗੋ ਸਮੇਂ ਜੀ ਸਵੇਰ ਦੀ 8 ਹੁੰਦੇ ਨੇ। ਸੋ ਇਹ ਪ੍ਰੋਗਰਾਮ ਜਿੱਥੇ ਜਾਣਕਾਰੀਆਂ ਹੁੰਦੀਆਂ ਨੇ ਉੱਥੇ ਮਨੋਰੰਜਨ ਦੇ ਲਈ ਗੀਤ ਸੰਗੀਤ ਵੀ ਹੁੰਦਾ। ਔਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਦੀ ਬਾਤ ਪਾਈਏ ਤੇ ਹਰ ਦਿਨ ਦੇ ਵਿੱਚ ਵੈਸੇ ਕੁਝ ਨਾ ਕੁਝ ਖਾਸ ਹੁੰਦਾ, ਪਰ ਅੱਜ ਸਾਰੇ ਮੈਨੂੰ ਤੇ ਬਚਪਨ ਦੇ ਦਿਨ ਯਾਦ ਆ ਗਏ, ਆਪਣਾ ਸਕੂਲ ਟਾਈਮ, ਕਾਲਜ ਟਾਈਮ, ਯੂਨੀਵਰਸਿਟੀ ਟਾਈਮ। ਕਿਉਂਕਿ 5 ਸਤੰਬਰ ਦਾ ਦਿਨ ਜਿਹੜਾ ਹੈ ਉਹ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਇਸ ਵੇਲੇ ਭਾਰਤ ਦੇ ਵਿਚ। ਔਰ ਜਦੋਂ ਅਸੀਂ ਟੀਚਰਸ ਦੀ ਗੱਲ ਕਰਦੇ ਹਾਂ, ਟੀਚਰਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਨੂੰ ਦਿੰਦਾ ਹੈ ਇਹ ਜਹਾਨ ਸਨਮਾਨ, ਜੋ ਕਰਦਾ ਦੇਸ਼ਾਂ ਦਾ ਨਿਰਮਾਣ, ਜੋ ਬਣਾਉਂਦਾ ਇਨਸਾਨ ਨੂੰ ਇਨਸਾਨ, ਜਿਸ ਨੂੰ ਕਰਦੇ ਨੇ ਸਭ ਪ੍ਰਣਾਮ, ਜਿਸ ਦੀ ਸ਼ਾਂ ਚ ਮਿਲਦੀ ਹੈ, ਜਿਸਦੀ ਸ਼ਾਂ ਚ ਮਿਲਦਾ ਹੈ ਗਿਆਨ, ਜੋ ਕਰਾਏ ਸਹੀ ਦਿਸ਼ਾ ਦੀ ਪਹਿਚਾਨ, ਉਹਨੇ ਸਾਡੇ ਗੁਰੂ, ਸਾਡੇ ਅਧਿਆਪਕ, ਸਾਡੇ ਟੀਚਰਸ, ਉਹਨਾਂ ਨੂੰ ਕੋਟ ਕੋਟ ਪ੍ਰਣਾਮ। ਸੋ ਜੀਵਨ ਚਾਨਣ ਮੁਨਾਰੇ ਦਾ ਕੰਮ ਕਰਦੇ ਨੇ ਸਾਡੇ ਅਧਿਆਪਕ। ਔਰ ਅੱਜ ਇਸੇ ਹੀ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨ ਦੇ ਲਈ ਖਾਸ ਤੌਰ ਤੇ ਸੱਦਾ ਦਿੱਤਾ ਸਾਡੇ ਅੱਜ ਦੇ ਖਾਸ ਮਹਿਮਾਨ ਡਾਕਟਰ ਸਤਿੰਦਰ ਸਿੰਘ ਜੀ ਨੂੰ। ਔਰ ਉਹਨਾਂ ਦੇ ਨਾਲ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨੇ ਹੁਣ ਤੋਂ ਬਸ ਇੱਕ ਛੋਟੀ ਜਿਹੀ ਬ੍ਰੇਕ ਦੇ ਉਸ ਪਾਰ, ਪਰ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਤੁਸੀਂ ਵੀ ਅਗਰ ਕੋਈ ਸਵਾਲ ਪੁੱਛਣਾ ਹੋਵੇ, ਕੋਈ ਤੁਸੀਂ ਗੱਲਬਾਤ ਸ਼ੇਅਰ ਕਰਨੀ ਹੋਵੇ, ਅਗਰ ਤੁਹਾਨੂੰ ਕੋਈ ਆਪਣੀ ਬਚਪਨ ਦੀ ਗੱਲ ਯਾਦ ਆਉਂਦੀ ਹੋਵੇ, ਕੋਈ ਟੀਚਰਸ ਦੇ ਨਾਲ ਜੁੜੀ ਗੱਲ ਯਾਦ ਆਉਂਦੀ ਹੋਵੇ, ਜਿਨ੍ਹਾਂ ਤੋਂ ਜ਼ਿੰਦਗੀ ਦਾ ਕੋਈ ਤੁਸੀਂ ਸਬਕ ਸਿੱਖਿਆ, ਤਾਂ ਸਾਡੇ ਨਾਲ ਆਪਣੀਆਂ ਯਾਦਾਂ ਜਿਹੜੀਆਂ ਤੁਸੀਂ ਜ਼ਰੂਰ ਸਾਂਝੀਆਂ ਕਰ ਸਕਦੇ ਹੋ। ਤੇ ਉਹਦੇ ਲਈ ਤੁਸੀਂ ਕੀ ਕਰਨਾ, ਕਾਲ ਕਰਨੀ ਜੀ ਸਾਡੇ ਸਟੂਡੀਓ ਨੰਬਰ 94633309463733309 ਇੰਡੀਆ ਦਾ ਸਟੂਡੀਓ ਨੰਬਰ ਤੇ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਸੇ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 6039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 02-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ ਬਿਲਕੁਲ, ਇਹਨਾਂ ਨੰਬਰਾਂ ਨੂੰ ਡਾਇਲ ਕਰ ਸਕਦੇ ਹੋ। ਔਰ ਅੱਜ ਸੰਦੀਪ ਕੌਰ ਦੇ ਨਾਮ ਨਾਲ ਫੇਸਬੁੱਕ ਤੇ ਪੇਜ ਆ, ਉੱਥੇ ਤੁਸੀਂ ਆਪਣੇ ਸੁਨੇਹੇ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਸੀਂ ਇੰਤਜ਼ਾਰ ਕਰਾਂਗੇ ਤੁਹਾਡੇ ਸੁਨੇਹਿਆਂ ਦਾ ਔਰ ਤੁਹਾਡੀਆਂ ਕਾਲਸ ਦਾ ਵੀ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਸੋ ਗੁਣ ਪਰਮਾਤਮਾ ਦੀ ਦਾਤ ਹੁੰਦੀ ਆ, ਜਿਹੜੀ ਉਸ ਦੀ ਨਦਰ ਦੇ ਨਾਲ ਪ੍ਰਾਪਤ ਹੁੰਦੀ ਆ। ਬੱਚਾ ਕਹਿੰਦੇ ਨੇ ਕਿ ਸ਼ੁਰੂ ਤੋਂ ਹੀ ਨਾ ਆਪਣੀ ਮਾਂ ਤੋਂ ਗੁਣ ਪ੍ਰਾਪਤ ਕਰਦਾ, ਫਿਰ ਮਾਂ ਉਸ ਨੂੰ ਉੱਠਣਾ, ਬੈਠਣਾ, ਬੋਲਣਾ ਸਿਖਾਉਂਦੀ ਆ। ਪਹਿਲਾ ਪੜਾਅ ਸਿੱਖਿਆ ਦਾ ਮਾਤਾ ਪਿਤਾ ਤੋਂ ਸ਼ੁਰੂ ਹੁੰਦਾ ਤੇ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ, ਸਕੂਲ ਜਾਂਦਾ, ਫਿਰ ਉਹ ਆਪਣੇ ਟੀਚਰਸ ਤੋਂ ਗੁਣ ਪ੍ਰਾਪਤ ਕਰਦਾ, ਜਿਹੜਾ ਕਿ ਉਸ ਨੂੰ ਇਹ ਭੰਡਾਰ ਇਹਨਾਂ ਲਾਈਨਾਂ ਤੋਂ ਵੀ ਪ੍ਰਾਪਤ ਹੁੰਦਾ ਕਿ ਵਿਦਿਆ ਵਿਚਾਰੀ ਤੱਪਾ ਰੂਪਕਾਰੀ। ਸੋ ਜਿੰਨੇ ਵੀ ਸਾਡੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਨੇ, ਇਹ ਸਭ ਗਿਆਨ ਦੇ ਮੰਦਰ ਨੇ ਜੋ ਸਾਨੂੰ ਆਪਣੇ ਟੀਚਰਸ ਤੋਂ ਗਿਆਨ ਪ੍ਰਾਪਤ ਹੁੰਦਾ। ਔਰ ਅੱਜ ਬਿਲਕੁਲ ਜੀ ਟੀਚਰਸ ਡੇ ਹੈ, ਸੋ ਇਸ ਦਿਨ ਨੂੰ ਮੁੱਖ ਰੱਖਦੇ ਹੋਏ ਇਸ ਸਬੰਧ ਵਿਚ ਗੱਲਬਾਤ ਕਰਨ ਦੇ ਲਈ ਅਸੀਂ ਸੱਦਾ ਦਿੱਤਾ ਸਾਡੇ ਬੜੇ ਹੀ ਸਤਿਕਾਰਯੋਗ ਮਹਿਮਾਨ ਡਾਕਟਰ ਸਤਿੰਦਰ ਸਿੰਘ ਜੀ ਜੋ ਕਿ ਸਟੇਟ ਤੇ ਨੈਸ਼ਨਲ ਅਵਾਰਡ ਆਪਣੀ ਝੋਲੀ ਪਾ ਚੁੱਕੇ ਨੇ ਫਿਰੋਜ਼ਪੁਰ ਸ਼ਹਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਡਾਕਟਰ ਸਤਿੰਦਰ ਸਿੰਘ ਜੀ ਰੇਡੀਓ ਚੰਨ ਪਰਦੇਸੀ ਤੇ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਅਧਿਆਪਕ ਦਿਵਸ ਦੇ ਇਸ ਪਵਿੱਤਰ ਦਿਹਾੜੇ ਤੇ ਜਿਹੜਾ ਤੁਸੀਂ ਸਾਨੂੰ ਯਾਦ ਕੀਤਾ ਔਰ ਆਪਣੇ ਜਿਹੜੇ ਬਹੁਤ ਹੀ ਸਤਿਕਾਰਕ ਸਰੋਤਰਿਆਂ ਨੇ ਜਿਹੜਾ ਹੈਗਾ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ ਕੋਲ
ਬਹੁਤ ਸ਼ੁਕਰੀਆ ਡਾਕਟਰ ਸਤਿੰਦਰ ਜੀ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰਦੀ ਪਈ ਸੀਗੀ ਕਿ ਤੁਸੀਂ ਦੱਸਿਆ ਕਿ ਅੱਜ ਵਾਕਈ ਬੜਾ ਬਿਜ਼ੀ ਡੇ ਸੀਗਾ ਕਾਫੀ ਥਾਵਾਂ ਦੇ ਉੱਤੇ ਜਿਹੜੀ ਗੱਲਬਾਤ ਹੈ ਕਰਨ ਦਾ ਮੌਕਾ ਮਿਲਿਆ ਅੱਛਾ ਇਹ ਜਿਹੜਾ ਸਫ਼ਰ ਹੈ ਤੁਹਾਡੇ ਕੋਲੋਂ ਪਹਿਲਾਂ ਪੁੱਛਾਂਗੀ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕਿੱਥੋਂ ਤੁਸੀਂ ਸ਼ੁਰੂ ਕੀਤਾ ਕਿਵੇਂ ਤੁਸੀਂ ਟੀਚਰ ਬਣੇ ਅਧਿਆਪਕ ਬਣੇ ਡਾਕਟਰ ਬਣੇ ਇੱਕ ਸਭ ਕੁਛ ਕਿੱਦਾਂ ਹੋਇਆ ਔਰ ਤੁਹਾਡੀ ਜ਼ਿੰਦਗੀ ਦਾ ਕੀ ਐਕਸਪੀਰੀਅੰਸ ਰਿਹਾ ਜੀ
ਦੇਖੋ ਅਧਿਆਪਕ ਦਾ ਜਿਹੜਾ ਕਿੱਤਾ ਹੈ ਨਾ ਜੀ ਮੈਂ ਸਮਝਦਾ ਕਿ ਅੱਜ ਦੇ ਸਮਾਜ ਦੇ ਵਿੱਚ ਨਹੀਂ ਸਦੀਆਂ ਪੁਰਾਣੀਆਂ ਜਦੋਂ ਸਾਡੇ ਭਾਰਤ ਵਰਸ਼ ਦੀ ਗੱਲ ਕਰਦੇ ਹਾਂ ਦਰੋਣਾਚਾਰੀਆ ਚਾਣਕਿਆ ਵਰਗੇ ਗੁਰੂ ਜਿਸ ਦੇਸ਼ ਦੀ ਇੱਕ ਉਦਾਹਰਨ ਦਿੰਦੇ ਹੋਈਏ ਤਾਂ ਮੈਂ ਸਮਝਦਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਉਸ ਪੁਰਾਣੀ ਵਿਰਾਸਤ ਦੀ ਧਰੋਹਰ ਨੂੰ ਜਾਰੀ ਰੱਖਦੇ ਹੋਏ ਅਸੀਂ ਅਧਿਆਪਨ ਦਾ ਕਿੱਤੇ ਦੇ ਵਿੱਚ ਆਏ ਹਾਂ ਔਰ ਸਾਡੀ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਇਸ ਪਵਿੱਤਰ ਕਿੱਤੇ ਦੇ ਨਾਲ ਜਿਹੜਾ ਉਹ ਨਿਆਂ ਕੀਤਾ ਜਾਵੇ ਕਿਉਂਕਿ ਸਮੇਂ ਦੇ ਮੁਤਾਬਕ ਮੈਂ ਸਮਝਦਾ ਕਿ ਜੋ ਮੌਜੂਦਾ ਹਾਲਾਤ ਚੱਲ ਰਹੇ ਨੇ ਉਸ ਦੇ ਵਿੱਚ ਇੱਕ ਬੱਚੇ ਦੇ ਵਿਕਾਸ ਦੇ ਵਿੱਚ ਕੱਲਾ ਮਾਨਸਿਕ ਵਿਕਾਸ ਨਹੀਂ ਕੱਲਾ ਕਿਤਾਬੀ ਵਿਕਾਸ ਨਹੀਂ ਉਹਦੇ ਸਮੁੱਚੇ ਵਿਕਾਸ ਦੇ ਵਿੱਚ ਇੱਕ ਅਧਿਆਪਕ ਜਿਹੜਾ ਉਹ ਬਹੁਤ ਵੱਡਾ ਯੋਗਦਾਨ ਪਾ ਸਕਦਾ
ਜੀ ਬਿਲਕੁਲ
ਤੇ ਗੁਰੂ ਦੀ ਜਿਹੜੀ ਸਾਡੇ ਕੱਲੇ ਦਰੋਣਾਚਾਰੀ ਆ ਜਾਂ ਚਾਣਕਿਆ ਨਹੀਂ ਮੈਂ ਸਮਝਦਾ ਕਿ ਜਿਹੜਾ ਸਾਡੇ ਸਮਾਜ ਦੇ ਵਿੱਚ ਤਾਂ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਵਿਸ਼ਵ ਦੇ ਕਿਸੇ ਵੀ ਤੁਸੀਂ ਮੁਲਕ ਦੇ ਵਿੱਚ ਚਲੇ ਜਾਓ ਅਧਿਆਪਕ ਨੂੰ ਟੀਚਰ ਕਹਿੰਦੇ ਹੋਣਗੇ ਟਿਊਟਰ ਕਹਿੰਦੇ ਹੋਣਗੇ ਟਿਊਸ਼ਨ ਸੈਂਟਰ ਕੌਂਸਲਰ ਕਹਿੰਦੇ ਹੋਣਗੇ ਲੇਕਿਨ ਸਾਡੇ ਤਾਂ ਜਿਹੜਾ ਨਾ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ
ਤੇ
ਭਗਤ ਕਬੀਰ ਜੀ ਨੇ ਵੀ ਕਿਹਾ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ ਬਲਿਹਾਰੀ ਆਪਣੇ ਗੋਬਿੰਦ ਜੀ ਉਹ ਬਤਾਏ ਤਾਂ ਜਿੱਥੇ ਸਾਨੂੰ ਕੁਦਰਤ ਤੋਂ ਪਰਮਾਤਮਾ ਤੋਂ ਵੀ ਪਹਿਲਾਂ ਜਿਹੜਾ ਦਰਜਾ ਗੁਰੂ ਦਾ ਦਿੱਤਾ ਹੋਵੇ ਤੇ ਮੈਂ ਸਮਝਦਾ ਕਿ ਉੱਥੇ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ ਕਿ ਅਸੀਂ ਇਸ ਪਵਿੱਤਰ ਕਿੱਤੇ ਦੇ ਵਿੱਚ ਜਿਹੜਾ ਉਹ ਅਸੀਂ ਪੈਰ ਰੱਖਿਆ ਔਰ ਕੁਛ ਨਾ ਕੁਛ ਆਪਦੀ ਯੋਗਤਾ ਦੇ ਮੁਤਾਬਕ ਉਹਦੇ ਨਾਲ ਨਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
ਜੀ ਬਹੁਤ ਵਧੀਆ ਔਰ ਜਦ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ ਵਾਕਈ ਬੜੀ ਵਿਸ਼ਾਲ ਭੂਮੀ ਹੈ ਔਰ ਗਿਆਨ ਦੇ ਦੀਪਕ ਜਗਾਉਣ ਵਾਲੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਇੱਥੇ ਜਨਮ ਲਿਆ ਭਾਰਤ ਹਮੇਸ਼ਾ ਤੋਂ ਹੀ ਮਹਾਨ ਅਧਿਆਪਕ ਦਾ ਕੇਂਦਰ ਵੀ ਰਿਹਾ ਅਧਿਆਪਕਾਂ ਦੇ ਜੀਵਨ ਗਿਆਨ ਨੇ ਹਮੇਸ਼ਾ ਸਾਡਾ ਕਿਤੇ ਨਾ ਕਿਤੇ ਮਾਰਗ ਦਰਸ਼ਨ ਦਾ ਕੰਮ ਵੀ ਕੀਤਾ ਔਰ ਭਾਰਤ ਦੇ ਵਿੱਚ ਭਾਰਤ ਕਹਿ ਲਈਏ ਇੱਕ ਏਦਾਂ ਦਾ ਦੇਸ਼ ਹੈ ਜਿੱਥੇ ਗੁਰੂ ਨੂੰ ਰੱਬ ਤੋਂ ਵੀ ਵੱਡਾ ਕਿਹਾ ਗਿਆ ਤੁਸੀਂ ਵੀ ਇਹ ਗੱਲ ਕਹੀ ਹੈ ਔਰ ਇਸ ਧਰਤੀ ਤੇ ਕਹਿੰਦੇ ਕਿ ਜਦ ਵੀ ਕਿਸੇ ਨੇ ਮਹਾਨ ਸਿਖਰ ਨੂੰ ਛੋਇਆ ਤਾਂ ਉਸ ਦੇ ਪਿੱਛੇ ਕਿਸੇ ਨਾ ਕਿਸੇ ਗੁਰੂ ਦਾ ਹੱਥ ਰਿਹਾ ਉਸ ਦੀ ਮਹਿਮਾ
ਬਿਲਕੁਲ 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 ਸਹੀ ਕਿਹਾ ਤੁਸੀਂ ਜੀ ਹਾਂਜੀ ਹਾਂਜੀ ਗੁਰੂ ਦੇ ਬਿਨਾਂ ਜਿਹੜਾ ਮੈਂ ਸਮਝਦਾ ਕਿ ਕਿਤੇ ਵੀ ਕੋਈ ਇਨਸਾਨ ਜਿਹੜਾ ਉਹ ਤਰੱਕੀ ਜਿਹੜੀ ਹੈ ਓਨੀ ਦੇਰ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਚਾਹੇ ਉਹ ਰਸਮੀ ਸਿੱਖਿਆ ਹੋਵੇ ਚਾਹੇ ਗੈਰ ਰਸਮੀ ਸਿੱਖਿਆ ਹੋਵੇ ਸਾਨੂੰ ਕੋਈ ਨਾ ਕੋਈ ਤਾਂ ਆਪਦਾ ਗੁਰੂ ਜਿਹੜਾ ਉਹ ਧਾਰਨਾ ਹੀ ਪੈਂਦਾ ਜੀ
ਬਿਲਕੁਲ ਜੀ ਅੱਛਾ ਇੰਡੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਟੀਚਰਸ ਡੇ ਕਦੋਂ ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਤੇ ਵਿਸ਼ਵ ਦੇ ਵਿੱਚ ਕੀ ਰਿਵਾਇਤ ਰਹੀ ਹੈ ਜੀ
ਦੇਖੋ ਅਧਿਆਪਕ ਸਾਰੂ ਸਮਾਜ ਅਤੇ ਰਾਸ਼ਟਰ ਦਾ ਨਿਰਮਾਤਾ ਅਧਿਆਪਕ ਨੂੰ ਕਿਹਾ ਜਾਂਦਾ
ਹਾਂਜੀ
ਉਸ ਅਧਿਆਪਕ ਨੂੰ ਸਤਿਕਾਰ ਦੇਣ ਦੇ ਲਈ ਵਿਸ਼ਵ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਇਸੇ ਤਰ੍ਹਾਂ ਵੱਖ ਵੱਖ ਦੇਸ਼ਾਂ ਦੇ ਵਿੱਚ ਵਿਸ਼ਵ ਦੇ ਬਹੁਤ ਗਿਣਤੀ ਦੇਸ਼ਾਂ ਦੇ ਵਿੱਚ ਜਿਹੜਾ ਅਧਿਆਪਕ ਦਿਵਸ ਕਿਸੇ ਨਾ ਕਿਸੇ ਅਲੱਗ ਅਲੱਗ ਮਿਤੀ ਨੂੰ ਮਨਾਇਆ ਜਾਂਦਾ
ਜੀ
ਲੇਕਿਨ ਭਾਰਤ ਦੇ ਵਿੱਚ ਜਿਹੜਾ ਅਧਿਆਪਕ ਦਿਵਸ ਹੈ ਹੈਲੋ
ਹਾਂਜੀ ਹਾਂਜੀ
ਭਾਰਤ ਦੇ ਵਿੱਚ ਜਿਹੜਾ ਅਧਿਆਪਕ ਦਿਵਸ ਮਨਾਉਣ ਦੀ ਜਿਹੜੀ ਪਰੰਪਰਾ ਹੈ ਉਹ ਸਾਡੇ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਜਿਹੜੇ ਸਾਡੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਸਰੇ ਰਾਸ਼ਟਰਪਤੀ ਹੋਏ ਹੈ
ਜੀ ਜੀ
ਉਹ ਰਾਸ਼ਟਰਪਤੀ ਦੇ ਅਹੁਦੇ ਤੋਂ ਪਹੁੰਚਣ ਤੋਂ ਪਹਿਲਾਂ 40 ਸਾਲ ਤੱਕ ਜਿਹੜਾ ਉਹ ਅਧਿਆਪਕ ਦੇ ਤੌਰ ਤੇ ਵਿਚਰੇ ਆ ਸਮਾਜ ਦੇ ਉਹ ਇੱਕ ਬਹੁਤ ਵੱਡੇ ਦਾਰਸ਼ਨਿਕ ਸੀ ਸਿੱਖਿਆ ਮਾਹਿਰ ਸੀ ਉਸ ਤੋਂ ਵੱਧ ਕੇ ਵੀ ਮੈਂ ਸਮਝਦਾ ਕਿ ਉਹਨਾਂ ਨੂੰ ਭਾਰਤ ਦੀ ਸੰਸਕ੍ਰਿਤੀ ਦਾ ਜਿਹੜਾ ਹੈਗਾ ਗੂੜ ਗਿਆਨ ਸੀ। ਓਹੋ ਜੇ ਲੋਕ ਜਦੋਂ ਅਧਿਆਪਨ ਦੇ ਕਿੱਤੇ ਤੋਂ ਉੱਠ ਕੇ ਰਾਸ਼ਟਰਪਤੀ ਵਰਗੇ ਵੱਡੇ ਅਹੁਦੇ ਤੇ ਪਹੁੰਚਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਸਿੱਖਿਆ ਨਾਲ ਜੁੜਿਆ ਇੱਕ ਬਹੁਤ ਲਗਾਵ ਸੀ, ਸਤਿਕਾਰ ਸੀ। ਤੇ 5 ਸਤੰਬਰ 1962 ਨੂੰ ਜਿਹੜਾ ਉਹਨਾਂ ਨੇ ਆਪਣਾ ਜਨਮ ਦਿਨ ਹੈ, ਉਹਨਾਂ ਦਾ ਜਨਮ 5 ਸਤੰਬਰ ਨੂੰ ਹੋਇਆ, ਉਹਨਾਂ ਨੇ ਆਪਣਾ ਜਿਹੜਾ ਜਨਮ ਹੈ 1962 ਤੋਂ ਅਧਿਆਪਕ ਦਿਵਸ ਨੂੰ ਸਮਰਪਿਤ ਕਰਤਾ। ਜਦੋਂ ਰਾਸ਼ਟਰਪਤੀ ਬਣੇ ਤਾਂ ਕੁਛ ਲੋਕ ਉਹਨਾਂ ਦੇ ਕੋਲ ਆਏ, ਕਹਿੰਦੇ ਕਿ ਤੁਹਾਡਾ ਜਨਮ ਦਿਨ ਮਨਾਉਣਾ, ਰਿਵਾਜ਼ ਤੇ ਸਾਡੇ ਮੁਲਕ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਵੀ ਹੈ ਜਨਮ ਦਿਨ ਮਨਾਉਣ ਦੀ, ਲੇਕਿਨ ਉਹ ਕਹਿੰਦੇ ਕਿ ਮੈਂ ਆਪਣਾ ਜਨਮ ਦਿਨ ਆਪਣੇ ਆਪ ਨੂੰ ਵੀ ਸਮਰਪਿਤ ਕਰਾਂਗਾ, ਮੈਂ ਆਪਣਾ ਜਨਮ ਦਿਨ ਜਿਹੜਾ ਉਹ ਅਧਿਆਪਕਾਂ ਨੂੰ ਸਮਰਪਿਤ ਕਰਦਾ।
ਬਿਲਕੁਲ ਜੀ।
ਤੇ ਉਹਨਾਂ ਨੇ ਉਸ ਦਿਨ ਤੋਂ ਸਾਡੇ ਦੇਸ਼ ਦੇ ਵਿੱਚ ਰਿਵਾਇਤ ਚੱਲੀ ਜਾਂਦੀ ਹੈ, ਵੱਖ ਵੱਖ ਦੇਸ਼ ਦੇ ਵਿੱਚ ਕੋਨਿਆਂ ਤੇ ਸੈਮੀਨਾਰ ਹੁੰਦੇ ਆ, ਅਧਿਆਪਕਾਂ ਨੂੰ ਸਨਮਾਨ ਮਿਲਦਾ, ਰਾਸ਼ਟਰ ਪੱਧਰ ਤੇ ਨੈਸ਼ਨਲ ਅਵਾਰਡ ਮਿਲਦਾ, ਸਟੇਟ ਲੈਵਲ ਤੇ ਸਟੇਟ ਅਵਾਰਡ ਦਿੱਤੇ ਜਾਂਦੇ ਨੇ, ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਤੇ ਅਧਿਆਪਕਾਂ ਨੂੰ ਮਿਲਦੇ ਆ, ਅੱਜ ਕੱਲ ਸਮਾਜ ਸੇਵੀ ਸੰਸਥਾਵਾਂ ਕਰਦੀਆਂ ਨੇ, ਪ੍ਰੋਗਰਾਮ ਹੁੰਦੇ ਆ, ਬੱਚੇ ਸੈਲੀਬ੍ਰੇਟ ਕਰਦੇ ਆ, ਅਧਿਆਪਕਾਂ ਦੇ ਸਤਿਕਾਰ ਦੇ ਵਿੱਚ ਕਾਰਡ ਬਣਾਉਂਦੇ ਆ, ਕਵਿਤਾਵਾਂ ਲਿਖਦੇ ਆ, ਭਾਸ਼ਣ ਦਿੰਦੇ ਆ। ਮੈਂ ਸਮਝਦਾ ਕਿ ਇੱਕ ਬੜੀ ਅੱਛੀ ਰਵਾਇਤ ਹੈ ਕਿ ਜਿਹੜਾ ਅਧਿਆਪਕ ਦਾ ਔਰ ਵਿਦਿਆਰਥੀ ਦਾ ਜਿਹੜਾ ਰਿਸ਼ਤਾ ਹੈ ਉਹਦੇ ਵਿੱਚ ਜਿਹੜੀ ਨਿੱਘ ਬਣੀ ਰਹਿੰਦੀ ਹੈ ਉਹ ਇਸ ਦਿਨ ਦੀ ਬਦੌਲਤ ਹੈ, ਇਸ ਦਿਨ ਦੀ ਮਹੱਤਤਾ ਜਿਹੜੀ ਹੈ ਮੈਂ ਕਹਿੰਦਾ ਬਹੁਤ ਹੈ ਜੇ ਅਸੀਂ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਦੀ ਗੱਲ ਕਰਦੇ ਹਾਂ ਤਾਂ।
ਜੀ ਬਿਲਕੁਲ ਸਹੀ ਜੀ। ਅੱਛਾ ਜਦ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ, ਬੱਚਿਆਂ ਦਾ ਵਿਕਾਸ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਪਹਿਲਾਂ ਤਾਂ ਘਰ ਤੋਂ ਹੀ ਸਿੱਖਿਆ ਮਿਲਣੀ ਸ਼ੁਰੂ ਹੋ ਜਾਂਦੀ ਹੈ, ਫਿਰ ਹੌਲੀ ਹੌਲੀ ਜਿੱਦਾਂ ਸਕੂਲ ਚ ਜਾਣਾ। ਸੋ ਬੱਚਿਆਂ ਦੇ ਵਿਕਾਸ ਦੇ ਵਿੱਚ ਜਦ ਟੀਚਰਸ ਆਉਂਦੇ ਨੇ ਤਾਂ ਫਿਰ ਉਹਦੇ ਵਿੱਚ ਟੀਚਰਸ ਦੀ ਕੀ ਭੂਮਿਕਾ ਰਹਿੰਦੀ ਹੈ, ਕਿਸ ਤਰੀਕੇ ਨਾਲ ਉਹ ਆਪਣਾ ਯੋਗਦਾਨ ਪਾਉਂਦੇ ਨੇ?
ਦੇਖੋ ਮੈਂ ਸਮਝਦਾ ਕਿ ਅੱਜ ਨਹੀਂ ਪਿਛਲੇ ਕਾਫੀ ਸਮੇਂ ਤੋਂ ਜੇ ਤੁਸੀਂ ਗੱਲ ਕਰਾਂਗੇ ਤਾਂ ਬੱਚਾ ਅੱਜ ਦੀ ਡੇਟ ਵਿੱਚ ਜੇ ਕੋਈ ਆਪਣਾ ਪਹਿਲਾ ਰੋਲ ਮਾਡਲ ਚੁਣਦਾ ਤਾਂ ਉਹ ਅਧਿਆਪਕ ਨੂੰ ਹੀ ਮੰਨਦਾ। ਜਦੋਂ ਘਰ ਤੋਂ ਬਾਹਰ ਆ ਕੇ ਸਕੂਲ ਦੇ ਵਿੱਚ ਪੈਰ ਰੱਖਦਾ, ਚਾਹੇ ਉਹ ਨਰਸਰੀ ਕਲਾਸ ਚ ਆਏ, ਚਾਹੇ ਪ੍ਰਾਇਮਰੀ ਦੇ ਵਿੱਚ ਆਏ, ਚਾਹੇ ਉਹ ਅੱਗੇ ਵੀ ਜਾਂਦਾ, ਤਾਂ ਅਧਿਆਪਕ ਨੂੰ ਆਪਦਾ ਇੱਕ ਰੋਲ ਮਾਡਲ ਮੰਨਦਾ। ਤੇ ਜਦੋਂ ਕਿਸੇ ਕੋਈ ਵਿਅਕਤੀ ਤੁਹਾਨੂੰ ਰੋਲ ਮਾਡਲ ਮੰਨ ਰਿਹਾ, ਕੋਈ ਬੱਚਾ ਜਿਹੜਾ ਅਜੇ ਜ਼ਿੰਦਗੀ ਦੇ ਅਜੇ ਸਫ਼ਰ ਤੇ ਜਾ ਰਿਹਾ ਤੁਹਾਨੂੰ ਰੋਲ ਮਾਡਲ ਮੰਨਦਾ, ਤੇ ਮੈਂ ਸੁਣਿਆ ਕਿ ਅਧਿਆਪਕ ਦੀ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ। ਉਹਦਾ ਇੱਕ ਜ਼ਿੰਮੇਵਾਰੀ ਹੈ ਕਿ ਚੰਗਾ ਅਧਿਆਪਕ ਬੱਚੇ ਨੂੰ ਇੰਸਪਾਇਰ ਕਰੇ, ਉਹਨੂੰ ਪ੍ਰੇਰਿਤ ਕਰੇ ਕਿ ਜ਼ਿੰਦਗੀ ਦੇ ਵਿੱਚ ਕਿਵੇਂ ਸੋਚਣਾ, ਇਹ ਨਾ ਕਰੇ ਕੀ ਸੋਚਣਾ, ਉਹਨੂੰ ਬੱਚੇ ਨੂੰ ਖੁਦ ਜਿਹੜਾ ਹੈਗਾ ਉਹ ਆਜ਼ਾਦ ਛੱਡੇ ਔਰ ਉਹਦੇ ਚਰਿੱਤਰ ਨਿਰਮਾਣ ਦੇ ਵਿੱਚ ਸਹਿਯੋਗ ਕਰੇ, ਉਹਦੇ ਕਿਤਾਬੀ ਗਿਆਨ ਦੇ ਨਾਲ ਨਾਲ ਉਹਨੂੰ ਸੰਸਕਾਰ ਦੇਣ ਦੀ ਸਮਾਜਿਕ ਜਿਹੜੀਆਂ ਨੇ ਜ਼ਿੰਮੇਵਾਰੀ ਸਮਝਦਾ ਹੋਇਆ ਜੋ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਉਹ ਦੇਵੇ। ਜੇ ਵਿਕਾਸ ਦੀ ਗੱਲ ਕਰੀਏ ਤਾਂ ਕੱਲਾ ਕਿਤਾਬੀ ਗਿਆਨ ਦੇ ਕੇ ਮਾਨਸਿਕ ਵਿਕਾਸ ਨਹੀਂ ਕਰਨਾ, ਉਹਦਾ ਸਰੀਰਕ ਵਿਕਾਸ ਵੀ ਕਰਨਾ, ਉਹਦਾ ਮਾਨਸਿਕ ਵਿਕਾਸ ਕਰਨਾ, ਬੌਧਿਕ ਵਿਕਾਸ ਕਰਨਾ, ਸਮਾਜਿਕ ਵਿਕਾਸ ਦੀ ਗੱਲ ਹੋਣੀ ਚਾਹੀਦੀ, ਤੇ ਉਸ ਤੋਂ ਬਾਅਦ ਜਿਹੜੇ ਨੇ ਅੱਜ ਭਾਵਨਾਤਮਕ ਵਿਕਾਸ ਦੀ ਜ਼ਰੂਰਤ ਹੈ। ਅੱਜ ਕੱਲ ਮਾਂ ਬਾਪ ਨੂੰ ਵੀ ਬੱਚੇ ਪੁੱਛ ਰਹੇ, ਸਤਿਕਾਰ ਬਜ਼ੁਰਗਾਂ ਦਾ ਖਤਮ ਹੋ ਰਿਹਾ, ਸਮਾਜ ਦੇ ਵਿੱਚ ਰਿਸ਼ਤੇ ਟੁੱਟ ਰਹੇ ਨੇ, ਉਹਦਾ ਕਾਰਨ ਇੱਕੋ ਹੈ ਕਿ ਅਸੀਂ ਬੱਚੇ ਦਾ ਭਾਵਨਾਤਮਕ ਵਿਕਾਸ ਕਰਨ ਤੋਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਹਾਂ। ਤਾਂ ਇਹ ਜ਼ਿੰਮੇਵਾਰੀ ਸਾਨੂੰ ਬੱਚੇ ਨੂੰ ਅਧਿਆਪਕ ਹੀ ਜਿਹੜਾ ਪ੍ਰੋਵਾਈਡ ਕਰ ਸਕਦਾ, ਤੇ ਅਧਿਆਪਕ ਦੀ ਜ਼ਿੰਮੇਵਾਰੀ ਕੱਲੇ ਕਿਤਾਬਾਂ ਦੇ ਵਿੱਚ 90% ਨੰਬਰ ਦਵਾ ਦੇਣਾ, 100% ਮਾਰਕਸ ਦਵਾ ਦੇਣਾ, ਮੈਰਿਟ ਦੇ ਵਿੱਚ ਲੈ ਆਉਣਾ, ਦੈਟ ਇਜ਼ ਨਥਿੰਗ। ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਨੇ ਜ਼ਿੰਮੇਵਾਰੀਆਂ ਜਿਹੜੀਆਂ ਮੈਂ ਪਹਿਲਾਂ ਜਿਨ੍ਹਾਂ ਦਾ ਜ਼ਿਕਰ ਕੀਤਾ, ਉਹ ਜਦੋਂ ਇੱਕ ਅਧਿਆਪਕ ਦੇਗਾ ਤਾਂ ਉਹੀ ਇੱਕ ਆਈਡੀਅਲ ਟੀਚਰ ਜਿਹੜਾ ਸਮਾਜ ਦੇ ਵਿੱਚ ਕਵਾਏਗਾ।
ਜੀ ਬਹੁਤ ਵਧੀਆ। ਅੱਛਾ ਇੱਕ ਹੋਰ ਗੱਲ ਹੈ ਇਸ ਵਕਤ ਡਾਕਟਰ ਸਤਿੰਦਰ ਜੀ, ਜੋ ਅੱਜ ਦੇ ਦੌਰ ਦੀ ਜੇ ਅਸੀਂ ਗੱਲ ਕਰੀਏ, ਅਧਿਆਪਕ ਦਾ ਬਦਲ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਬਾਈਲ ਐਪਸ ਆ ਗਈਆਂ ਨੇ ਪੜ੍ਹਾਈ ਦੇ ਲਈ, ਸਮਾਰਟ ਕਲਾਸ ਰੂਮ ਬਣ ਗਏ ਨੇ, ਹੁਣ ਕੋਰੋਨਾ ਦੇ ਦੌਰ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ, ਸੋਸ਼ਲ ਮੀਡੀਆ ਹੈ ਪੜ੍ਹਾਈ ਦਾ ਇੱਕ ਜ਼ਰੀਆ ਬਣਦਾ ਜਾ ਰਿਹਾ। ਕੀ ਲੱਗਦਾ ਇਹ ਸਾਰਥਿਕ ਹੈ, ਗੁਰੂ ਦੀ ਜਗ੍ਹਾ ਇਹ ਜਿਹੜੀ ਆਨਲਾਈਨ ਵਿਦਿਆ ਹੈ ਇਹ ਲੈ ਸਕਦੀਆਂ ਨੇ, ਕੀ ਇਹ ਕਾਮਯਾਬ ਹੋ ਸਕਦਾ?
ਦੇਖੋ ਬੜਾ ਅੱਛਾ ਕੁਸਚਨ ਤੁਸੀਂ ਕੀਤਾ। ਗੁਰੂ ਅੰਗਦ ਦੇਵ ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ, ਜੇਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਕੋਈ ਵੀ ਬੁੱਕ, ਕੋਈ ਵੀ ਕੰਪਿਊਟਰ ਗੈਜ਼ਟ, ਕੋਈ ਐਪ, ਕੋਈ ਡਾਕੂਮੈਂਟ, ਕਾਂਟ ਰਿਪਲੇਸ ਟੀਚਰ
ਜੀ.
ਅੱਜ ਜਿੰਨੀਆਂ ਵੀ ਚੀਜ਼ਾਂ ਇੱਥੇ ਸੋਸਾਇਟੀ ਦੇ ਵਿੱਚ ਬਣੀਆਂ ਨੇ, ਚਾਹੇ ਇੰਡੀਆ ਹੈ, ਚਾਹੇ ਵੈਸਟਰਨ ਕੰਟਰੀ ਨੇ, ਚਾਹੇ ਉਹ ਇੰਟਰਨੈਟ ਹੈ, ਸਮਾਰਟਫੋਨ ਹੈ, ਗੂਗਲ ਐਪ ਹੈ, ਸਮਾਰਟ ਕਲਾਸਰੂਮ ਨੇ, ਇਹ ਨੌਲੇਜ ਪੁਆਇੰਟ ਆਫ ਵਿਊ ਦੇ ਨਾਲ ਤਾਂ ਬੈਸਟ ਹੋ ਸਕਦੇ ਨੇ, ਪਰ ਇਹ ਅਧਿਆਪਕ ਦਾ ਬਦਲ ਨਹੀਂ ਹੋ ਸਕਦੇ. ਇਹ ਸੋਲਲੈਸ ਨੇ, ਆਤਮਾ ਤੋਂ ਰਹਿਤ ਨੇ, ਇਹ ਮਸ਼ੀਨ ਨੇ. ਬੱਚੇ ਨੂੰ ਇੱਕ ਚੀਜ਼ ਦੇਣ ਦੇ ਲਈ ਲਵ ਦੇਣਾ ਹੁੰਦਾ, ਪਿਆਰ ਦੇਣਾ ਹੁੰਦਾ, ਕੰਪੈਸ਼ਨ ਦੇਣਾ ਹੁੰਦਾ, ਕਮਿਟਮੈਂਟ ਦੇਣਾ ਹੁੰਦਾ. ਉਸ ਤੋਂ ਬਾਅਦ ਅਧਿਆਪਕ ਨੇ ਇਹ ਸਿੱਖਿਆ ਦੇਣੀ ਹੁੰਦੀ ਹੈ, ਡਿਜ਼ਾਇਰ ਟੂ ਸੈਕਰੀਫਾਈਸ, ਤਿਆਗ ਦੀ ਭਾਵਨਾ, ਇੱਕ ਹਿਊਮਨ ਟੱਚ ਹੈ, ਉਹ ਸਿਰਫ ਅਧਿਆਪਕ ਦੇ ਸਕਦਾ.
ਬਿਲਕੁਲ,
ਜੇ ਟੀਚਰ ਬਚੇਗਾ ਤਾਂ ਦੇਸ਼ ਬਚੇਗਾ, ਜੇ ਟੀਚਰ ਦਾ ਸਤਿਕਾਰ ਨਹੀਂ ਤਾਂ ਕਿਸੇ ਦਾ ਸਤਿਕਾਰ ਨਹੀਂ, ਸਮਾਜ ਦੇ ਵਿੱਚ ਕਿਸੇ ਦਾ ਸਤਿਕਾਰ ਨਹੀਂ. ਇਹ ਹੋ ਸਕਦਾ ਕਿ ਕੋਰੋਨਾ ਕਾਲ ਦੀ ਤਰ੍ਹਾਂ ਲੋਕਡਾਊਨ ਦੇ ਵਿੱਚ ਕੁਛ ਸਮੇਂ ਦੇ ਲਈ ਸਾਨੂੰ ਇੱਕ ਬਦਲ ਮਿਲ ਸਕਦਾ ਆਨਲਾਈਨ ਐਜੂਕੇਸ਼ਨ
ਜੀ,
ਉਹ ਸਾਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਅਸੀਂ ਉਹਨੂੰ ਵਰਤ ਸਕਦੇ ਹਾਂ. ਲੇਕਿਨ ਜੇ ਕਹੀਏ ਨਾ ਅਸੀਂ ਇਹਨੂੰ ਲੌਂਗ ਪੀਰੀਅਡ ਦੇ ਵਿੱਚ ਅਸੀਂ ਇਹਨੂੰ ਸਿੱਖਿਆ ਦਾ ਬਦਲ ਹੀ ਬਣਾ ਦਈਏ, ਅਧਿਆਪਕ ਦਾ ਬਦਲ ਹੀ ਬਣਾ ਦਈਏ, ਮੈਂ ਸਮਝਦਾ ਕਿ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਔਰ ਅਧਿਆਪਕ ਦਾ ਕੋਈ ਬਦਲ ਜਿਹੜਾ ਉਹ ਨਹੀਂ ਹੋ ਸਕਦਾ.
ਸੋ ਅਧਿਆਪਕ ਮਤਲਬ ਜੋ ਇੱਕ ਫਿਜ਼ੀਕਲ ਇੱਕ ਦੂਸਰੇ ਦੇ ਨਾਲ ਸਾਹਮਣੇ ਹੋ ਕੇ ਇੱਕ ਦੂਜੇ ਤੋਂ ਸਿੱਖਿਆ ਜਾ ਸਕਦਾ ਹੈ, ਉਹ ਚੀਜ਼ ਵੀ ਜਿਹੜੀ ਹੈ ਬਹੁਤ ਮਾਇਨੇ ਰੱਖਦੀ ਆ. ਇੱਕ ਹੋਰ ਗੱਲ, ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ, ਕਾਫੀ ਲੰਬੇ ਸਮੇਂ ਤੋਂ ਇਹ ਚੀਜ਼ਾਂ ਆਪਾਂ ਦੇਖ ਰਹੇ ਹਾਂ, ਪਰ ਪਹਿਲਾਂ ਦੇ ਵੇਲਿਆਂ ਦੇ ਵਿੱਚ ਨਾ ਜਿਹੜੀ ਇੱਕ ਮਹੱਤਤਾ ਦਰਸਾਈ ਜਾਂਦੀ ਹੁੰਦੀ ਸੀਗੀ ਕਿ ਟੀਚਰਸ ਦੀ ਕੀ ਮਹੱਤਤਾ ਹੈ. ਅਰਸਤੂ ਦੀ ਗੱਲ ਯਾਦ ਆਉਂਦੀ ਹੈ ਕਿ ਅਰਸਤੂ ਤੇ ਸਿਕੰਦਰ ਜਦੋਂ ਇੱਕ ਨਦੀ ਦੇ ਕਿਨਾਰੇ ਨੂੰ ਪਾਰ ਕਰਨ ਦੇ ਲਈ ਖੜੇ ਸੀਗੇ ਤੇ ਅਰਸਤੂ ਨੇ ਕਿਹਾ ਪਹਿਲਾਂ ਮੈਂ ਪਾਰ ਕਰਾਂਗਾ ਤੇ ਫਿਰ ਤੂੰ ਪਾਰ ਕਰੀ, ਤੇ ਉਹਨਾਂ ਕਿਹਾ ਕਿ ਜੇ ਕੋਈ ਖਤਰਾ ਹੁੰਦਾ ਤੇ ਤੂੰ ਬਚ ਜਾਏਗਾ ਤੇ ਸਮਰਾਟ ਬਚ ਜਾਏਗਾ. ਤੇ ਇਸ ਤੇ ਸਿਕੰਦਰ ਨੇ ਕਿਹਾ ਕਿ ਨਦੀ ਤਾਂ ਪਹਿਲਾਂ ਮੈਂ ਹੀ ਪਾਰ ਕਰਾਂਗਾ ਗੁਰੂਦੇਵ, ਮੈਨੂੰ ਕੁਝ ਵੀ ਹੋ ਜਾਂਦਾ ਤਾਂ ਮਹਾਨ ਅਰਸਤੂ ਮੇਰੇ ਤੋਂ ਬਿਹਤਰ ਸਿਕੰਦਰ ਬਣਾਉਣ ਦੀ ਜਿਹੜੀ ਸ਼ਕਤੀ ਆ
ਗੁਰੂ
ਦੀ ਬੜੀ ਮਹੱਤਤਾ ਹੈ. ਪਰ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਅਧਿਆਪਕ ਦਾ ਜਿਹੜਾ ਸਤਿਕਾਰ ਹੈ ਉਹ ਕਹਿੰਦੇ ਘਟਦਾ ਜਾ ਰਿਹਾ, ਇਹ ਉਹਦੇ ਵਿੱਚ ਜਿਹੜੀ ਕਮੀ ਨਜ਼ਰ ਆ ਰਹੀ ਹੈ, ਅਜਿਹਾ ਕਿਉਂ ਹੋ ਰਿਹਾ?
ਦੇਖੋ, ਇਸ ਗੱਲ ਦਾ ਇੱਕੋ ਇੱਕ ਜਵਾਬ ਹੈ ਜੀ, ਕਿ ਸਿੱਖਿਆ ਦਾ ਵਪਾਰੀਕਰਨ ਹੋ. ਜਿਸ ਮੁਲਕ ਦੇ ਵਿੱਚ ਵਿਦਿਆ ਇੱਕ ਬਾਜ਼ਾਰੀ ਚੀਜ਼ ਬਣ ਜੇ, ਉਸ ਦੇ ਵਿੱਚ ਜੇ ਤੁਸੀਂ ਕਹੋਗੇ ਕਿ ਅਧਿਆਪਕ ਔਰ ਗੁਰੂ ਦਾ ਰਿਸ਼ਤਾ ਬਣ ਜਾਏਗਾ, ਵਿਦਿਆਰਥੀ ਤੇ ਗੁਰੂ ਵਾਲਾ ਰਿਸ਼ਤਾ ਬਣਿਆ ਰਹੇਗਾ, ਨਹੀਂ ਹੋਏਗਾ. ਇਹ ਪਦਾਰਥਵਾਦੀ ਯੁੱਗ ਹੈ, ਇਹਦੇ ਵਿੱਚ ਵਪਾਰੀਕਰਨ ਦਾ ਜਿਹੜਾ ਸਿੱਖਿਆ ਦਾ ਵਧਣ ਕਾਰਨ ਅਧਿਆਪਕਾਂ ਦੇ ਸਤਿਕਾਰ ਵਿੱਚ ਕਿਤੇ ਨਾ ਕਿਤੇ ਕਮੀ ਜ਼ਰੂਰ ਆਈ ਹੈ
ਜੀ.
ਅੱਜ ਸਾਡੇ ਸਕੂਲਾਂ ਤੇ ਕਾਲਜਾਂ ਦਾ ਮਾਹੌਲ ਜਿਹੜਾ ਹੈ ਉਹ ਵਪਾਰਕ ਲੀਹਾਂ ਤੇ ਚੱਲ ਪਿਆ. ਹੋ ਸਕਦਾ ਹੈ ਕਿ ਇਸ ਚੀਜ਼ ਦੇ ਨਾਲ ਸਿੱਖਿਆ ਦਾ ਮਿਆਰ ਕੋਈ ਥੋੜਾ ਬਹੁਤਾ ਉੱਚਾ ਹੋ ਗਿਆ ਹੋਵੇ, ਸਕੂਲਾਂ ਦੀਆਂ ਬਿਲਡਿੰਗਾਂ 5-star ਬਣ ਗਈਆਂ ਨੇ.
ਬਿਲਕੁਲ,
ਸਾਡਾ ਅਧਿਆਪਕਾਂ ਦਾ ਆਰਥਿਕ ਪੱਧਰ ਉੱਚਾ ਹੋ ਗਿਆ ਹੋਵੇ ਤਨਖਾਹਾਂ ਵਧਣ ਨਾਲ, ਪਰ ਵਿਦਿਆਰਥੀ ਦੀ ਜਿਹੜੀ ਸ਼ਖਸੀਅਤ ਦਾ ਪੱਧਰ ਹੈ ਨਾ ਜੀ, ਉਹ ਨੀਵਾਂ ਹੋਇਆ. ਅੱਜ ਸਾਡਾ ਜਿਹੜਾ ਸਿੱਖਿਆ ਗ੍ਰਹਿਣ ਕਰਨ ਦਾ ਉਦੇਸ਼ ਕੀ ਹੋ ਗਿਆ? ਪੈਸਾ ਕਮਾਉਣਾ, ਡਾਕਟਰ ਬਣਨਾ, ਨੀਟ ਕਲੀਅਰ ਕਰਨਾ ਜੀ, ਇਹ ਸਾਡੀ ਪਹਿਲੀ ਪਹਿਲ ਹੈ. ਜੀਟੀ ਕਲੀਅਰ ਕਰਕੇ ਇੰਜੀਨੀਅਰ ਬਣਨਾ, ਪਲੇਸਮੈਂਟ ਜਲਦੀ ਹੋ ਜੇ. ਉਸ ਤੋਂ ਅੱਗੇ ਅਸੀਂ IAS ਬਣਨਾ, PCS ਬਣਨਾ, ਕਿ ਉਸ ਲਾਈਨ ਚ ਜਾਈਏ ਜਿੱਥੇ ਵੱਧ ਤੋਂ ਵੱਧ ਸਾਡੀ ਕਮਾਈ ਹੋਏ, ਚਾਹੇ ਉਹ ਕਮਾਈ ਕਰਨ ਦਾ ਤਰੀਕਾ ਕੁਛ ਵੀ ਹੋਏ. ਅਸੀਂ ਬੱਚੇ ਨੂੰ ਡਾਕਟਰ ਬਣਾਈਏ, ਵਕੀਲ ਬਣਾਈਏ, ਅਧਿਆਪਕ ਬਣਾਈਏ, ਪ੍ਰਸ਼ਾਸਨਿਕ ਅਧਿਕਾਰੀ ਬਣਾਈਏ, ਪਰ ਮੈਂ ਕਹਿੰਦਾ ਹੁੰਦਾ ਕਿ ਉਹਨੂੰ ਇੱਕ ਚੰਗਾ ਇਨਸਾਨ ਬਣਾਈਏ. ਕਿਸੇ ਸ਼ਾਇਰ ਨੇ ਖੂਬ ਕਿਹਾ, ਧਰਤੀ ਕੋ ਹਮਨੇ ਨਾਪ ਲਿਆ, ਹਮ ਚਾਂਦ ਸਿਤਾਰੋਂ ਤੱਕ ਪਹੁੰਚੇ, ਕੁੱਲ ਕਾਇਨਾਤ ਕੋ ਜੀਤ ਲਿਆ, ਖਾਲੀ ਇਨਸਾਨ ਗਵਾ ਬੈਠੇ. ਬੱਚੇ ਨੂੰ ਅਨੁਸ਼ਾਸਨਹੀਨਤਾ ਨਾ ਸਿਖਾਈਏ, ਖੁਦ ਗਰਜ ਬਣਨਾ ਨਾ ਸਿਖਾਈਏ, ਸਵਾਰਥੀ ਬਣਨਾ ਨਾ ਸਿਖਾਈਏ, ਬੱਚੇ ਦੇ ਦਿਮਾਗ ਤੇ ਵਪਾਰ ਦੀ ਫਸਲ ਨਾ ਬੀਜੀਏ, ਉਹਦੇ ਬੱਚੇ ਦੇ ਦਿਮਾਗ ਤੇ ਤਣਾਓ ਦੀ ਫਸਲ ਨਾ ਬੀਜੀਏ. ਅਸੀਂ ਉਹਨੂੰ ਸਿੱਖਿਆ ਰਾਹੀਂ ਜੀਵਨ ਜਾਚ ਸਿਖਾਈਏ, ਅਸਲ ਜ਼ਿੰਦਗੀ ਨਾਲ ਜੋੜੀਏ. ਤਾਂ ਮੈਂ ਸਮਝਦਾ ਕਿ ਗੁਰੂ ਤਾਂ ਹੀ ਜਿਹੜਾ ਹੈਗਾ, ਸੁਖਮਨੀ ਸਾਹਿਬ ਵਿੱਚ ਵੀ ਲਿਖਿਆ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼। ਅਗਿਆਨ ਤਾਂ ਉਦੋਂ ਹੀ ਮਿਟੇਗਾ ਜਦੋਂ ਗੁਰੂ ਦੀ ਜਿਹੜੀ ਕਿਰਪਾ ਹੋਏਗੀ, ਗੁਰੂ ਦੇ ਜਿਹੜਾ ਕਾਰਨ ਵਾਲੀ ਬਣਨਾ।
ਬਿਲਕੁਲ ਹਾਂਜੀ ਬਿਲਕੁਲ। ਸੋ ਬਹੁਤ ਜਰੂਰੀ ਹੈ ਕਿ ਅਧਿਆਪਕ ਦਾ ਜਿਹੜਾ ਸਨਮਾਨ ਹੈ, ਸਤਿਕਾਰ ਹੈ, ਉਹ ਜ਼ਰੂਰ ਹੋਵੇ। ਕਹਿੰਦੇ ਕਿ ਜਿਹੜਾ ਸਾਡਾ ਰਾਸ਼ਟਰ ਹੈ ਤਦੀ ਆਪਣੀ ਮਹਾਨਤਾ ਦੇ ਸਿਖਰ ਨੂੰ ਛੂੰਹਦਾ। ਕੋਈ ਵੀ ਰਾਸ਼ਟਰ ਉਦੋਂ ਸਫਲ ਹੁੰਦਾ ਜਦੋਂ ਉਸਦੇ ਅਧਿਆਪਕ ਔਰ ਸ਼ਿਕਸ਼ਕ ਜਿਹੜੇ ਨੇ ਗੁਰੂਆਂ ਦੇ ਦੁਆਰਾ ਸਿੱਖੀਆਂ ਜਿਹੜੀਆਂ ਸਿਖਾਈਆਂ ਗੱਲਾਂ ਨੇ ਉਹਨਾਂ ਦਾ ਪਾਲਣ ਕਰਦਾ ਹੈ, ਔਰ ਉਸ ਉਦੋਂ ਹੀ ਕਹਿ ਸਕਦੇ ਹਾਂ ਕਿ ਸਫਲ ਹੁੰਦਾ ਇਨਸਾਨ ਵੀ। ਤੇ ਇੱਕ ਚੰਗਾ ਅਧਿਆਪਕ ਕਿਹਨੂੰ ਕਹਿੰਦੇ ਨੇ, ਕੀ ਕਹੋਗੇ? ਇੱਕ ਚੰਗੇ ਅਧਿਆਪਕ ਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਨੇ?
ਦੇਖੋ, ਸਾਨੂੰ ਤਾਂ ਪੰਜਾਬੀਆਂ ਨੂੰ ਸਵੇਰੇ ਸ਼ਾਮ ਗੁਰਦੁਆਰੇ ਮੰਦਰ ਤੋਂ ਸੇਧ ਮਿਲਦੀ ਹੈ ਹਰ ਚੀਜ਼ ਦੀ ਜੀਵਨ ਜਾਂਚ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਪੰਦਾ ਗੁਰਮੁਖ ਆਖੀਏ ਚਾਟੜੀਆਂ ਮਤ ਦੇ। ਉਹ ਅਧਿਆਪਕ ਹੀ ਗੁਰਮੁਖ ਹੈ ਜੋ ਤਨ ਦੇਹੀ ਦੇ ਨਾਲ ਸਿੱਖਿਆ ਦਿੰਦਾ। ਤੇ ਮੈਂ ਇਸ ਤੋਂ ਅੱਗੇ ਚੱਲਦਾ ਕਿ ਮੈਂ ਕਹਿੰਦਾ ਕਿ ਚੰਗਾ ਅਧਿਆਪਕ ਉਹ ਹੀ ਹੈ ਜਿੰਨਾ ਉਹ ਬੱਚੇ ਨੂੰ ਚੰਗੇ ਤਰੀਕੇ ਨਾਲ ਸਮਝ ਸਕਦਾ। ਜਿਸ ਅਧਿਆਪਕ ਦੀ ਬੱਚੇ ਦੇ ਪ੍ਰਤੀ ਅੰਡਰਸਟੈਂਡਿੰਗ ਚੰਗੀ ਹੈ, ਬੱਚੇ ਦੀ ਹਰ ਤਕਲੀਫ ਨੂੰ ਦੁੱਖ ਨੂੰ ਸਮਝਦਾ, ਬੱਚੇ ਦੇ ਨਾਲ ਕੱਲੀ ਪੜ੍ਹਾਈ ਤੋਂ ਛੱਡ ਕੇ ਉਹਦੀ ਜੀਵਨ ਜਾਂਚ ਦੀ ਰੁਝਾਨ ਦੇ ਲਈ ਜੋ ਉਹਦੀਆਂ ਜ਼ਰੂਰਤਾਂ ਨੇ ਉਹ ਉਹਦੇ ਨਾਲ ਜੁੜਦਾ ਨਾ ਜੀ, ਤਾਂ ਮੈਂ ਸਮਝਦਾ ਕਿ ਉਹ ਅਧਿਆਪਕ ਹੀ ਜਿਹੜਾ ਉਹ ਚੰਗਾ ਅਧਿਆਪਕ ਹੈ। ਬੱਚੇ ਦੀ ਹੈਡ ਹੈਂਡ ਐਂਡ ਹਾਰਟ ਤਿੰਨੋਂ ਐਚ ਦੇ ਨਾਲ ਜਿਹੜਾ ਹੈਗਾ ਉਹ ਜਦੋਂ ਜੁੜਦਾ, ਬੱਚੇ ਨੂੰ ਉਹਨੂੰ ਤਨਦੇਹੀ ਦੇ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕਰਦਾ, ਬੱਚੇ ਦੇ ਅੰਦਰ ਜਿਹੜੀ ਇੱਕ ਹੀਨ ਭਾਵਨਾ ਕਈ ਵਾਰੀ ਪੈਦਾ ਹੋ ਜਾਂਦੀ ਹੈ ਉਹਨੂੰ ਬਾਹਰ ਨਿਕਾਲਣ ਦੇ ਲਈ, ਉਹਨੂੰ ਉਹਦੀਆਂ ਕਮੀਆਂ ਦੇ ਨਾਲ ਨਾਲ ਖੂਬੀਆਂ ਵੀ ਦੱਸ ਕੇ ਜਦੋਂ ਉਹਨੂੰ ਚੰਗਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹੀ ਇੱਕ ਚੰਗਾ ਅਧਿਆਪਕ ਹੈ। ਦੂਸਰੀ ਗੱਲ ਇਹ ਹੈ, ਮੈਂ ਅਕਸਰ ਕਿਹਾ ਕਰਦਾ ਕਿ ਚੰਗਾ ਅਧਿਆਪਕ ਉਹੀ ਹੈ ਜੋ ਆਪ ਚੰਗਾ ਵਿਦਿਆਰਥੀ ਹੈ।
ਸਹੀ ਗੱਲ ਹੈ ਜੀ, ਬਿਲਕੁਲ ਜੀ। ਸਿੱਖਣ ਦੀ ਗੱਲ ਬਹੁਤ ਜ਼ਰੂਰੀ ਹੈ।
ਅਧਿਆਪਨ ਕਦੇ ਵੀ ਖਤਮ ਹੋਣ ਵਾਲਾ ਕਿੱਤਾ ਨਹੀਂ ਹੈ ਜੀ, ਚਾਹੇ ਉਹ ਰਿਟਾਇਰਮੈਂਟ 58 ਸਾਲ ਹੈ, 60 ਸਾਲ ਹੈ ਹੋ ਜੇ, ਲੇਕਿਨ ਅਧਿਆਪਕ ਕਦੇ ਰਿਟਾਇਰ ਨਹੀਂ ਹੋਏਗਾ। ਤੁਸੀਂ ਡਾਕਟਰ APJ ਅਬਦੁਲ ਕਲਾਮ ਜੀ ਦੀ ਉਦਾਹਰਣ ਸਾਡੇ ਸਾਹਮਣੇ ਹੈ।
ਬਿਲਕੁਲ ਜੀ।
ਤੁਸੀਂ ਕਦੇ ਸੋਚਿਆ ਕਿ ਉਹ ਰਾਸ਼ਟਰਪਤੀ ਤੇ ਉਹਦੇ ਤੋਂ ਰਿਟਾਇਰ ਹੋਣ ਤੋਂ ਅਗਲੇ ਦਿਨ ਹੀ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਕਿ ਮੈਂ ਕਿਸੇ ਵਿਦਿਅਕ ਸੰਸਥਾ ਦੇ ਵਿੱਚ ਅਧਿਆਪਨ ਦਾ ਕੰਮ ਕਰਨਾ ਚਾਹੁੰਦਾ।
ਬਿਲਕੁਲ।
ਉਹ ਰਿਟਾਇਰਮੈਂਟ ਹੋਣ ਤੋਂ ਬਾਅਦ ਤੋਂ ਲੈ ਕੇ ਅੰਤਲੇ ਸਮੇਂ ਤੱਕ ਜਦੋਂ ਉਹਨਾਂ ਦੀ ਡੈਥ ਹੋਈ, ਉਹ ਲੈਕਚਰ ਦੇ ਰਹੇ ਸੀ ਇੱਕ ਯੂਨੀਵਰਸਿਟੀ ਦੇ ਵਿੱਚ
ਜੀ।
ਤਾਂ ਜਦੋਂ ਸਾਡੇ ਦੇਸ਼ ਦੇ ਵਿੱਚ ਇਹੋ ਜਿਹੀਆਂ ਉਦਾਹਰਣਾਂ ਹੁਣ ਸਾਡੇ ਪ੍ਰਧਾਨ ਮੰਤਰੀ ਰਹੇ ਹੈ ਡਾਕਟਰ ਮਨਮੋਹਨ ਸਿੰਘ ਜੀ, ਉਹ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ ਨੇ, ਉਹਨਾਂ ਦਾ ਇੰਨਾ ਸਤਿਕਾਰ ਹੈ ਅਧਿਆਪਨ ਦੇ ਕਿੱਤੇ ਪ੍ਰਤੀ।
ਹਾਂਜੀ।
ਜਦੋਂ ਇਹੋ ਜਿਹੀਆਂ ਉਦਾਹਰਣਾਂ ਪ੍ਰੋਫੈਸਰ ਯਸ਼ਪਾਲ ਜੀ ਵਰਗੇ ਸਿੱਖਿਆ ਮਾਹਿਰ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਕੇ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ ਨੇ, ਜਦੋਂ ਸਾਡੇ ਮੁਲਕ ਦੇ ਵਿੱਚ ਮੌਜੂਦਾ ਦੌਰ ਦੇ ਵਿੱਚ ਇਹੋ ਜਿਹੀਆਂ ਉਦਾਹਰਣਾਂ ਨੇ, ਤਾਂ ਮੈਂ ਸਮਝਦਾ ਕਿ ਅਧਿਆਪਨ ਚੰਗਾ ਕੌਣ ਹੋਏਗਾ? ਸਾਨੂੰ ਕਿਤੇ ਬਾਹਰਲੇ ਉੱਥਰ ਦੀਆਂ ਜਾਂ ਬਾਹਰਲੇ ਲੋਕਾਂ ਦੀਆਂ ਕਿਤਾਬਾਂ ਜਾਂ ਗੱਲਾਂ ਨਹੀਂ ਸਿੱਖਣੀਆਂ ਪੈਣੀਆਂ, ਸਾਨੂੰ ਆਪਣੇ ਵਿੱਚੋਂ ਹੀ ਜਿਹੜੇ ਨੇ ਬੜੀਆਂ ਵਧੀਆ ਵਧੀਆ ਉਦਾਹਰਣ ਜਿਹੜੀਆਂ ਨੇ ਉਹ ਮਿਲਣਗੀਆਂ।
ਜੀ, ਸਾਡੇ ਦੇਸ਼ ਦੇ ਵਿੱਚ ਸਿੱਖਿਆ ਦੇ ਜੋ ਇਸ ਵਕਤ ਸਤਰ ਹੈ ਇਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ। ਕੁਆਲਿਟੀ ਐਜੂਕੇਸ਼ਨ ਦੀ ਬੜੀ ਗੱਲ ਕੀਤੀ ਜਾਂਦੀ ਹੈ, ਔਰ ਹਾਲੀ ਦੇ ਵਿੱਚ ਸਰਕਾਰ ਦੇ ਵੱਲੋਂ ਵੀ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਦੇ ਲਈ ਕੁਝ ਨਵੀਆਂ ਜਿਹੜੀਆਂ ਸਿੱਖਿਆ ਨੀਤੀਆਂ ਨੇ ਉਹਨਾਂ ਦੀ ਘੋਸ਼ਣਾ ਵੀ ਕੀਤੀ ਗਈ ਹੈ। ਸੋ ਜਿਹੜਾ ਇਹ ਸਾਡਾ ਵਰਤਮਾਨ ਐਜੂਕੇਸ਼ਨ ਸਿਸਟਮ ਹੈ ਇਹਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਨੇ, ਸੋ ਟੀਚਰਸ ਦੇ ਲਈ ਕੀ ਕੁਝ ਚੰਗਾ ਹੈ, ਬੱਚਿਆਂ ਦੇ ਲਈ ਕੀ ਕੁਝ ਚੰਗਾ ਹੈ, ਸੋ ਸਰਕਾਰੀ ਸਕੂਲ ਜਾਂ ਪ੍ਰਾਈਵੇਟ ਸਕੂਲ, ਸੋ ਇਸ ਵਕਤ ਇਹਨਾਂ ਚੀਜ਼ਾਂ ਦਾ ਵੀ ਜੋ ਚੱਲਣ ਚੱਲ ਰਿਹਾ ਹੈ, ਕੀ ਕਹੋਗੇ ਤੁਸੀਂ ਜਿਹੜੀ ਇੱਕ ਕੁਆਲਿਟੀ ਹੈ ਐਜੂਕੇਸ਼ਨ, ਕੁਆਲਿਟੀ ਐਜੂਕੇਸ਼ਨ ਉਹ ਕਿਵੇਂ ਕਿੱਥੋਂ ਕਿਸ ਤਰੀਕੇ ਦੇ ਨਾਲ ਲਿੱਤੀ ਜਾ ਸਕਦੀ ਹੈ?
ਦੇਖੋ, ਇੱਕ ਬੜਾ ਤੁਸੀਂ ਡਿਟੇਲ ਇੱਕੋ ਪ੍ਰਸ਼ਨ ਪੁੱਛ ਲਿਆ ਜੀ। ਜੇ ਮੈਂ ਗੱਲ ਕਰਾਂ ਕਿ ਸਿੱਖਿਆ ਕੀ ਹੈ, ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ। ਜੋ ਅਸੀਂ ਰੋਜ਼ਾਨਾ ਦੇ ਜੀਵਨ ਪ੍ਰਕਿਰਿਆ ਚ ਸਿੱਖਣੇ ਆ, ਚਾਹੇ ਉਹ ਰਸਮੀ ਹੈ ਚਾਹੇ ਗੈਰ ਰਸਮੀ ਹੈ, ਉਹ ਸਿੱਖਦੇ ਆ ਚਾਹੇ ਅਨੁਭਵ ਕਰਦੇ ਆ, ਤਾਂ ਉਹ ਸਿੱਖਿਆ। ਉਹਦੇ ਸਿੱਖਿਆ ਗ੍ਰਹਿਣ ਕਰਨ ਨਾਲ ਸਾਡੇ ਗਿਆਨ ਦੇ ਵਿੱਚ ਤੇ ਸਾਡੀ ਸੋਚ ਦੇ ਵਿੱਚ ਤਬਦੀਲੀ ਆ ਜਾਂਦੀ ਹੈ। ਜਦੋਂ ਵੀ ਆਪਾਂ ਕੋਈ ਨਵੀਂ ਚੀਜ਼ ਸਿੱਖਦੇ ਹਾਂ ਤਾਂ ਸਾਡੇ ਗਿਆਨ ਤੇ ਸੋਚ ਚ ਤਬਦੀਲੀ ਆਉਂਦੀ, ਵਾਧਾ ਹੁੰਦਾ। ਉਹ ਜਿਹੜੀ ਤਬਦੀਲੀ ਹੈ ਉਹਦੇ ਕਾਰਨ ਹੀ ਸਾਡੇ ਵਿਵਹਾਰ ਦੇ ਵਿੱਚ ਤਬਦੀਲੀ ਆਉਂਦੀ ਹੈ, ਤੇ ਜਦੋਂ ਵਿਵਹਾਰ ਦੇ ਵਿੱਚ ਤਬਦੀਲੀ ਆਉਂਦੀ ਤਾਂ ਉਹੀ ਸਾਡੀ ਸ਼ਖਸੀਅਤ ਦਾ ਨਿਰਮਾਣ ਕਰਨ ਦੇ ਵਿੱਚ ਸਹਾਈ ਹੁੰਦੀ ਹੈ, ਉਹੀ ਸਾਡੀ ਸ਼ਖਸੀਅਤ ਦਾ ਨਿਰਮਾਣ ਕਰਦੀ ਹੈ। ਕਹਿਣ ਤੋਂ ਭਾਵ ਕਿ ਸਿੱਖਿਆ ਨੇ ਮਨੁੱਖ ਨੂੰ ਇੱਕ ਸੰਪੂਰਨ ਮਨੁੱਖ ਬਣਾਉਣਾ, ਸਰਵਪੱਖੀ ਵਿਕਾਸ ਕਰਨਾ। ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਉਹੀ ਸਿੱਖਿਆ ਜਿਹਨੇ ਸਾਡੀ ਸਿੱਖਿਅਤ ਦਾ ਨਿਰਮਾਣ ਕਰਨਾ ਸੀ, ਅੱਜ ਉਸੇ ਸਿੱਖਿਆ ਤੋਂ ਡਰਦੇ ਬੱਚੇ ਪੇਪਰਾਂ ਦੇ ਡਰ ਤੋਂ ਜਾਂ ਨਤੀਜੇ ਆਉਣ ਦੇ ਡਰ ਤੋਂ ਜਾਂ ਨਤੀਜਾ ਮਾੜਾ ਆਉਣ ਦੇ ਡਰ ਚੋਂ ਉਹ ਸੁਸਾਈਡ ਤੱਕ ਕਮਿਟ ਕਰ ਜਾਂਦੇ।
ਸਹੀ ਗੱਲ ਹੈ ਜੀ।
ਉਹ ਜਿਹੜੀ ਸਿੱਖਿਆ ਨੇ ਸਾਨੂੰ ਸਿੱਖਿਅਤ ਦਾ ਨਿਰਮਾਣ ਕਰਨਾ ਸੀ, ਉਹੀ ਸਿੱਖਿਆ ਸਾਨੂੰ ਜੀਵਨ ਖਤਮ ਕਰਨ ਵਾਲੇ ਪਾਸੇ ਤੁਰ ਪਈ ਹੈ। ਮੈਂ ਸਮਝਦਾ ਕਿ ਅਸੀਂ ਇੰਨੇ ਵੱਡੇ ਕਾਲਜ ਖੜੇ ਕਰ ਲਏ, ਯੂਨੀਵਰਸਿਟੀਆਂ ਬਣਾ ਲਈਆਂ, ਲੱਖਾਂ ਦੀ ਗਿਣਤੀ ਵਿੱਚ ਸਕੂਲ ਬਣਾ ਲਿਆ, ਉਹ ਸਾਡਾ ਜਿਹੜਾ ਨਿਰਮਾਣ ਹੋਇਆ, ਵਿਕਾਸ ਹੋਇਆ, ਉਹ ਕੁਆਂਟੀਟੇਟਿਵ ਹੋਇਆ, ਗਿਣਾਤਮਕ ਪੱਖ ਤੋਂ ਹੋਇਆ। ਲੇਕਿਨ ਜ਼ਰੂਰਤ ਹੈ ਕੁਆਲੀਟੇਟਿਵ ਡਿਵੈਲਪਮੈਂਟ, ਗੁਣਾਤਮਕ ਸਿੱਖਿਆ ਦੇਣਾ, ਪ੍ਰਦਾਨ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ। ਚਾਹੇ ਸਰਕਾਰੀ ਸਕੂਲ ਕਰਨ, ਚਾਹੇ ਪ੍ਰਾਈਵੇਟ ਸਕੂਲ ਕਰਨ, ਲੇਕਿਨ ਬੱਚੇ ਦੀ ਗੁਣਾਤਮਕ ਸਿੱਖਿਆ ਵਾਲੇ ਪਾਸੇ ਸਾਨੂੰ ਤੁਰਨਾ ਪਏਗਾ। ਨਵੀਂ ਸਿੱਖਿਆ ਨੀਤੀ 2020 ਬਣ ਕੇ ਆਈ ਹੈ, ਉਹਦੇ ਵਿੱਚ ਬੜਾ ਅੱਛਾ ਡਰਾਫਟ ਹੈ, ਔਰ ਉਮੀਦ ਕਰਦੇ ਹਾਂ ਕਿ ਹਿੰਦੁਸਤਾਨ ਦੇ ਸਿੱਖਿਆ ਦੇ ਖੇਤਰ ਦੇ ਭਵਿੱਖ ਨੂੰ ਉਜਵਲ ਬਣਾਉਣ ਵਿੱਚ ਸਹਾਈ ਹੋਏਗਾ। ਲੇਕਿਨ ਇਹਦੀ ਕਾਮਯਾਬੀ ਕਿੱਥੇ ਡਿਪੈਂਡ ਕਰੇਗੀ ਕਿ ਇਹ ਲਾਗੂ ਕਿੰਨੀ ਸੰਜੀਦਗੀ ਦੇ ਨਾਲ ਹੁੰਦੀ ਹੈ, ਔਰ ਇਹਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ, ਸੁਚਾਰੂ ਢੰਗ ਦੇ ਨਾਲ ਸਰਕਾਰਾਂ ਲਾਗੂ ਕਰਦੀਆਂ ਨੇ, ਅੱਗੋਂ ਪ੍ਰਬੰਧਕ ਕਿੰਨਾ ਵਧੀਆ ਤਰੀਕੇ ਨਾਲ ਲਾਗੂ ਕਰਦੇ ਨੇ, ਔਰ ਅਧਿਆਪਕਾਂ ਤੱਕ ਇਹ ਪਾਲਿਸੀ ਬਣ ਕੇ ਕਿਵੇਂ ਪਹੁੰਚਦੀ ਹੈ, ਇਸ ਚੀਜ਼ ਦੇ ਉੱਪਰ ਇਸ ਦੀ ਸਫਲਤਾ ਦਾ ਜਿਹੜੀ ਹੈ ਉਹ ਡਿਪੈਂਡ ਕਰੇਗਾ, ਉਹ ਇਹਦੇ ਤੇ ਹੀ ਨਿਰਭਰ ਕਰੇਗਾ।
ਬਿਲਕੁਲ ਡਾਕਟਰ ਸਤਿੰਦਰ ਜੀ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਤਮਾਮ ਜਿਹੜੀ ਜਾਣਕਾਰੀਆਂ ਨੇ ਔਰ ਗੱਲਾਂ ਬਾਤਾਂ ਨੇ ਸਾਂਝੀਆਂ ਕੀਤੀਆਂ ਨੇ। ਟੀਚਰਸ ਦਾ ਸਮੇਂ ਦੇ ਇਸ ਦੌਰ ਦੇ ਵਿੱਚ ਕੀ ਰੁਤਬਾ ਚੱਲ ਰਿਹਾ ਹੈ ਔਰ ਬੱਚੇ ਤੇ ਅਧਿਆਪਕ ਦਾ ਕਿਸ ਤਰ੍ਹਾਂ ਦਾ ਰਿਸ਼ਤਾ ਹੋਣਾ ਚਾਹੀਦਾ ਹੈ, ਕਿਹੜੀਆਂ ਜਿੰਮੇਵਾਰੀਆਂ ਨੇ ਅਧਿਆਪਕ ਦੀਆਂ ਜਾਂ ਬੱਚਿਆਂ ਦੇ ਪਾਲਣ ਦੇ ਵਿੱਚ ਟੀਚਰਸ ਦਾ ਕੀ ਯੋਗਦਾਨ ਰਿਹਾ, ਕਿੰਨੇ ਸਵਾਲਾਂ ਦੇ ਤੁਸੀਂ ਬਹੁਤ ਖੂਬਸੂਰਤੀ ਦੇ ਨਾਲ ਜਵਾਬ ਦਿੱਤੇ। ਤੇ ਜਾਂਦੇ ਜਾਂਦੇ ਇੱਕ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ ਸਾਰੇ ਤਮਾਮ ਸੁਣਨ ਵਾਲਿਆਂ ਨੂੰ? ਜੀ
ਦੇਖੋ, ਅਧਿਆਪਨ ਦਾ ਕਿੱਤਾ ਜਿਹੜਾ ਉਹ ਬੜਾ ਪਵਿੱਤਰ ਕਿੱਤਾ, ਸਾਨੂੰ ਇਸ ਕਿੱਤੇ ਦੇ ਉੱਪਰ ਮਾਣ ਹੋਣਾ ਚਾਹੀਦਾ।
ਹਾਂਜੀ,
ਔਰ ਬੱਚਿਆਂ ਨੂੰ ਜਿਹੜਾ ਹੈਗਾ ਅਧਿਆਪਕ ਸਮਝਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰੇ ਔਰ ਇਸ ਗੱਲ ਦੇ ਲਈ ਪ੍ਰੇਰਿਤ ਕਰੇ ਕਿ ਅਸੀਂ ਅੱਜ ਦੇ ਮਾਹੌਲ ਦੇ ਵਿੱਚ ਨੈਗੇਟਿਵ ਲੋਕਾਂ ਤੋਂ ਦੂਰ ਕਿਵੇਂ ਬਚਣਾ ਔਰ ਨੈਗੇਟਿਵ ਵਿਚਾਰਾਂ ਤੋਂ ਜਿਹੜਾ ਹੈਗਾ ਕਿਵੇਂ ਦੂਰ ਰਹਿਣਾ। ਤੇ ਇੱਕ ਰਹਿਤ ਨਾਮ ਹੈ, ਸੁਖੀ ਵਿਖਾਦੀ ਆਲਸੀ ਕੁਮਤ ਰਸਕ ਬੋ ਸੋਏ ਤੈ ਅਧਿਕਾਰ ਨਾ ਸ਼ਾਸਤਰ ਕੋ ਖਟ ਦੋਖੀ ਜਨ ਜੋਏ। ਅਰਥਾਤ ਕਿ ਇਹਨਾਂ ਪੰਜਾਂ ਛੀਆਂ ਜਿਹੜੀਆਂ ਕੁਰਹਿਤਾਂ ਨੇ ਇਹਨਾਂ ਤੋਂ ਬਚੋ ਤੇ ਸਿੱਖਿਆ ਦੇ ਖੇਤਰ ਚ ਆਓ ਤਾਂ ਤੁਹਾਡਾ ਜਿਹੜਾ ਭਵਿੱਖ ਹੈ ਉਹ ਬਹੁਤ ਉਜਵਲ ਹੋਏਗਾ। ਔਰ ਇਹ ਅਸੀਂ ਉਮੀਦ ਕਰਦੇ ਹਾਂ ਕਿ ਜੇ ਕਿਸੇ ਮੁਲਕ ਨੇ ਤਰੱਕੀ ਕੀਤੀ ਹੈ ਸਿੱਖਿਆ ਦੀ ਤਰੱਕੀ ਨਾਲ ਹੀ ਕੀਤੀ ਹੈ, ਉਸ ਮੁਲਕ ਨੇ ਪਹਿਲਾਂ ਸਿੱਖਿਆ ਦੇ ਖੇਤਰ ਚ ਤਰੱਕੀ ਕੀਤੀ ਹੈ ਤਾਂ ਹੀ ਆਰਥਿਕ ਤਰੱਕੀ ਹੋਈ ਹੈ। ਸਾਡੇ ਦੇਸ਼ ਵਿੱਚ ਵੀ ਉਮੀਦ ਕਰਦੇ ਹਾਂ ਕਿ ਕੁਆਲਿਟੀ ਐਜੂਕੇਸ਼ਨ ਦੀ ਗੱਲ ਹੋ ਕੇ ਸਿੱਖਿਆ ਦਾ ਵਿਕਾਸ ਹੋਵੇ, ਸਿੱਖਿਆ ਦੀ ਤਰੱਕੀ ਹੋਵੇ, ਫਿਰ ਜਿਹੜਾ ਸਾਡਾ ਦੇਸ਼ ਹੈ ਜਿਹੜਾ ਆਰਥਿਕ ਪੱਖੋਂ ਜਿਵੇਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਵਰਲਡ ਨੌਲੇਜ ਪਾਵਰ ਬਣਨ ਦੀ ਗੱਲ ਕੀਤੀ ਹੈ, ਉਹ ਤਾਂ ਹੀ ਹੋਏਗਾ ਜੇ ਸਾਡੇ ਗੁਣਾਤਮਕ ਸਿੱਖਿਆ ਜਿਹੜੀ ਹੈ ਉਹ ਘਰ ਘਰ ਤੱਕ ਪਹੁੰਚੀ।
ਬਹੁਤ ਵਧੀਆ ਜੀ ਡਾਕਟਰ ਸਾਹਿਬ, ਸਾਡੇ ਕੋਲ ਜਾਂਦੇ ਜਾਂਦੇ ਆਪਾਂ ਕੁਝ ਸੁਨੇਹੇ ਵੀ ਸ਼ਾਮਿਲ ਕਰ ਲੈਣੇ ਪ੍ਰੋਗਰਾਮ ਚ। ਪਾਲ ਸ਼ਰਮਾ ਜੀ ਜੁੜੇ ਨੇ, ਸਤਿ ਸ੍ਰੀ ਅਕਾਲ, ਕਹਿੰਦੇ ਨੇ ਨਿਊਯਾਰਕ ਤੋਂ ਪ੍ਰੋਗਰਾਮ ਨੂੰ ਸੁਣ ਰਹੇ ਹਾਂ, ਵਧੀਆ ਚੱਲ ਰਿਹਾ ਹੈ ਤੇ ਬਹੁਤ ਵਧੀਆ ਸਿੱਖਿਆ ਦੇ ਬਾਰੇ ਜਾਣਕਾਰੀ ਤੁਸੀਂ ਦੇ ਰਹੇ ਹੋ, ਚੰਗਾ ਲੱਗ ਰਿਹਾ ਹੈ ਸੁਣ ਕੇ। ਇਧਰ ਇੰਦਰਜੀਤ ਸੰਧੂ ਜੀ ਸਾਡੇ ਨਾਲ ਬੈਂਕਾਕ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਪ੍ਰੋਗਰਾਮ ਸੁਣਦੇ ਨੇ, ਪਸੰਦ ਕਰਦੇ ਨੇ, ਬਹੁਤ ਸ਼ੁਕਰੀਆ ਜੀ। ਤੇ ਗੁਰਪ੍ਰੀਤ ਕੌਰ ਜੀ ਵੀ ਇਸ ਵਕਤ ਸਾਂਝ ਪਾ ਰਹੇ ਨੇ, ਨਾਲੇ ਇਕਬਾਲ ਕੌਰ ਜੀ ਕੈਲੀਫੋਰਨੀਆ ਤੋਂ ਜੀ, ਇਹਨਾਂ ਵੱਲੋਂ ਵੀ ਸਤਿ ਸ੍ਰੀ ਅਕਾਲ, ਔਰ ਇਹਨਾਂ ਨੇ ਕੁਝ ਹੋਰ ਵੀ ਮੈਸੇਜ ਭੇਜਿਆ। ਬਾਕੀ ਪ੍ਰੋਗਰਾਮ ਪਸੰਦ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਡਾਕਟਰ ਸਤਿੰਦਰ ਜੀ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਔਰ ਤੁਸੀਂ ਅੱਜ ਬੜੇ ਇੱਕ ਮਹਾਨ ਦਿਨ ਦੇ ਉੱਤੇ ਆ ਕੇ ਰੇਡੀਓ ਚੰਨ ਪ੍ਰਦੇਸੀ ਦੇ ਤਮਾਮ ਸਰੋਤਿਆਂ ਦੇ ਨਾਲ ਰੂਬਰੂ ਹੋਏ, ਵਿਚਾਰਾਂ ਦੀ ਤੁਸੀਂ ਸਾਂਝ ਪਾਈ ਹੈ, ਤੇ ਤੁਹਾਨੂੰ ਔਰ ਦੁਨੀਆਂ ਦੇ ਵਿੱਚ ਵਸਦੇ ਤਮਾਮ ਟੀਚਰਸ ਨੂੰ ਹੈਪੀ ਟੀਚਰਸ ਡੇ। ਤੇ ਬਸ ਇਹੀ ਹੁੰਦਾ ਕਿ ਤੁਹਾਨੂੰ ਜਿਹੜਾ ਬਣਦਾ ਮਾਣ ਸਤਿਕਾਰ ਹੈ ਇਹ ਜ਼ਰੂਰ ਮਿਲਦਾ ਰਹੇ। جی بہت شکریہ.
شکریہ جی, شکریہ جی,
بہت شکریہ جی. جی دوستو, سو اج اسی بالکل جی ٹیچرز ڈے تے گلاں تاں کر رہے ہاں, پر نال نال اسی تہاڈی نال کچھ خبراں دی سانجھ وی پاواں گے, گیتاں دی سانجھ وی پاواں گے. میسجز لگاتار آ رہے نے, اس دے لئی تہاڈا بہت شکریہ. اور جی ایک سوال تہاڈے ساریاں دے لئی ای وی ہے کہ ٹیچرز ڈے دے اُتے تسی اگر اپنے ہر من پیارے ٹیچر نو یاد کرنا ہے, تہاڈے دل دے وچ اس وقت او وچار آ رہے نے, کچھ سٹڈی ٹائم دے کچھ گلاں یاد آ رہی نے, تے تسی او سانو دس سکتے ہو. کہندے کہ جویں انسان اپنی خواہشاں تے منزلاں نو پراپت کرن دے لئی اپنا سارا جیون سکھن تے لا دیندا ہے, کیونکہ اسی ساری عمر نا سکھ دے ہی رہنے ہاں. ٹیچرز ڈے دے اُتے تے تہاڈے نال جیڑی سانجھ ہے اس لیے کہ اپنی ٹیچرز تو اسی بہت کچھ سیکھیا, کیونکہ ایک ادھیاپک نو گرو دا رتبہ وی ملیا اور سکھن والے نو اس دے چیلے دا رتبہ ملیا. اور سکھیا دا جیڑا کھیتر ہے یہ بڑا ہی وشال ہے. اسی اپنی مرضی دے مطابق وشیاں نو چندے ہاں, اپنی مرضی تے شوق دے مطابق سکھیا پراپت کردے ہاں. ساڈے جیون دے وچ سیدھ دین دے وچ ایک ادھیاپک دا بڑا وڈا سہیوگ ہوندا ہے, کہ اپنی گناہ دے مطابق او سانو سکھیا دیندا ہے. چاہے او کھڈاری بنن دی یوگتا ہووے, چاہے اسی میڈیکل انجینئرنگ کمپیوٹر سائنس الیکٹرانک, بہت وشال کیر ہے جی سکھیا دا. چاہے اسی بول چال دے نقطے ہون کیوں نہ ہون, زندگی دے وچ کچھ بنن دے لئی سکھیا جو ہے پڑھائی لکھائی بہت مہتو رکھدی ہے. سو سارے ہی ٹیچرز نو سلام ہے اور انہاں دا جڑا ستکار ہے دل دے وچ وسا کے یاد بھی رکھ دے ہاں. سے اج جی اس پروگرام چ تسی اپنے سکول کالجز ٹیچرز نو تہاڈا کوئی ہرمن پیارا ٹیچر رہا ہووے جنہاں نو تسی بالکل جی بہت یاد کردے ہو, یا کئی واری ادا ہوندا کہ اسی بالکل جی کوٹی بھی بڑی کھادی ہوندی ہے کئی واری ٹیچرز تو, ہنا جی, تے تسی یاد کر سکتے ہو دس سکتے ہو کچھ گلاں اگر ادھر دیا چیتے آ رہی ہوں. تو میرے کو اقبال کور جی کا میسج آیا ہے جنہوں نے مینوں کہا, کہندے کہ آئی ہیڈ سچ اے گریٹ میتھ ٹیچر جنہوں کا سمجھاؤن کا طریقہ اتنا ودیا سی کہ نلائک اسٹوڈنٹ بھی فیل نہیں ہوندا سی. کیا بات ہے جی. تو آئی یوز ٹو گیٹ 100% موسٹ آف دا ٹائم. تو باقی بلوندر سنگھ آدرش کنیا ودیالیا نو ون ٹیچر پنجابی دے ٹیچر ہرپال سر جنہ دے کارن اجے بھی پنجابی یاد ہے. ہیپی ٹیچرز ڈے ٹو آل ٹیچرز, آئی ہیو 3 ٹیچرز ایٹ مائی ہوم. ہاؤ سویٹ, تھینک یو سو مچ. اور ودیا لگے اقبال جی کہ تسی یاد رکھیے اپنے ٹیچرز, اپنے ادھیاپک, اپنے گرو. اور ضروری نہیں ہے کہ ٹیچرز تو ہی اسی بہت ساری سکھیا جڑی ہے لینے, اسی جد زندگی دے وقت وقت پڑھا نہیں, اور ہر پڑھا تے جدو اسی پہنچتے ہیں اسی کچھ نواں ہی سیکھتے رہنے ہیں. زندگی سانو بہت کچھ سکھاندی ہے جی. تے گردیپ سنگھ جی ساڈے نال اس وقت نیو جرسی تے جڑے ہوئے نے, ست سری اکال کہندے نے گردیپ جی, ست سری اکال, تھینک یو سو مچ. اور گرمیت پلر جی بھی کویت تو سانجھ پا رہے نے جی. گرمیت جی بہت شکریہ, اور تسی بالکل جی فوٹو بھی بھیجی ہے ادے لئی بہت شکریہ جی. فوٹو تسی بھیجی اج ٹیچرز دے دے اتے خاص طور دے اتے ڈاکٹر سرپلی رادھا کرشنن جی دی بہت شکریہ جی. تے لو جی پروگرام چ اس ویلے ایک سونا جا گیت ہو جائے, تے گیت دے اس پار پھر حاضر ہو رہے ہیں. جانا کتے نہیں جی, سنتے رہنا اسی طرح ریڈیو چن پردیسی.
ਕਿੱਕਰ ਹੁੰਦੇ ਅੱਖਾਂ ਦੇ ਪੱਤੇ ਕੀ ਹੁੰਦੇ, ਮਿੱਸੀਆਂ ਰੋਟੀਆਂ ਨਾਲ ਗੰਡੇ ਦੇ ਆਪੋਣੇ ਪੱਤੇ ਕੀ ਹੁੰਦੇ, ਦੱਸ ਬਣਾ ਕੇ ਮੈਨੂੰ ਆਕਾਰ ਕੀ ਬੀਜੋ ਪਾੜੇ ਦਾ ਇੱਕ ha 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 ha
ਮੇਰੀ ਮਾਂ ਬੋਲੀ ਦੇ ਕਿੰਨੇ ਮਾਲੀ ਕਈ ਪੁਰਾਤਨ ਕਈ ਸਮਕਾਲੀ ਬਾਬਾ ਨਾਨਕ ਸਾਡਾ ਬਾਲੀ ਨੂੰ ਬੋਲਣ ਦੇ ਵਿੱਚ ਸ਼ਰਮ ਨਾ ਕਰੀਏ ਗੱਲ ਸਾਡੇ ਬਾਰੇ ਇੱਕ
ਕਹਿਦਾ ਲੈ ਦੇ ਬੇਬੇ ਮੈਨੂੰ ਊੜੇ ਆੜੇ ਦਾ। ਸੋ ਜੀ ਸਾਡੇ ਪਹਿਲੇ ਹੀ ਸਰੋਤੇ ਇਸ ਵੇਲੇ ਫੋਨ ਲਾਈਨ ਤੇ ਨੇ, ਗੱਲ ਕਰਦੇ ਆ ਜੀ, ਸਵਾਗਤ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਟੀਚਰ ਟੀਚੇ ਡੇ ਦੀਆਂ ਸਾਰੇ ਟੀਚਰਾਂ ਨੂੰ ਬਹੁਤ ਬਹੁਤ ਮੁਬਾਰਕਾਂ
ਜੀ।
ਤੇ ਬਾਕੀ ਮੈਂ ਆਪਣੇ ਨਾਲ ਇੱਕ ਛੋਟੀ ਜਿਹੀ ਯਾਦ ਸ਼ੇਅਰ ਕਰਦਾ ਤੁਹਾਡੇ ਨਾਲ। ਜਿਸ ਟਾਈਮ ਕਲਾਸ ਵਿਚ ਪੜ੍ਹਦਾ ਸੀ ਤੇ ਸਾਡੇ ਇੱਕ ਟੀਚਰ ਸੀਗੇ, ਸਾਨੂੰ ਪੰਜਾਬੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਜਿੱਦਾਂ ਇੱਕ ਘੰਟੇ ਦਾ ਟਾਈਮ ਹੁੰਦਾ ਸੀਗਾ ਤੇ ਉਹਨਾਂ ਨੇ ਪਹਿਲੇ ਉਹਨਾਂ ਨੇ ਅੱਧਾ ਘੰਟਾ ਉਹਨਾਂ ਨੇ ਪੜ੍ਹਾਉਣਾ ਸਾਨੂੰ। ਉਸ ਤੋਂ ਬਾਅਦ ਉਹਨਾਂ ਨੇ ਲੋਕ ਗਥਾਵਾਂ ਜਿੱਦਾਂ ਮਹਿਲੀ ਨਾ ਜਾ ਪੂਰਨਾਮਾਵਾਂ ਹੁੰਦੀਆਂ ਬਤੇਰਾ ਡੈਣਾ ਏਦਾਂ ਕੋਈ ਵੀ ਮਤਲਬ ਸਰਦਾਰ ਸੀਗੇ ਤੇ ਉਹ ਮਤਲਬ ਸਿੱਖ ਇਤਿਹਾਸ ਵਿਚੋਂ ਤੇ ਉਹ ਆਪਣੇ ਹਿੰਦੂ ਇਤਿਹਾਸ ਵਿਚੋਂ ਸਾਰਾ ਕੁਛ ਉਹ ਮਤਲਬ ਏਦਾਂ ਦੀਆਂ ਸੁਣਾਉਂਦੇ ਤੇ ਉਹ ਹਜੇ ਵੀ ਉਹ ਸਾਰੀਆਂ ਜਿੰਨੀਆਂ ਵੀ ਕਵਿਤਾਵਾਂ ਹੈਗੀਆਂ ਉਹਨਾਂ ਚੋਂ ਚਾਰ ਪੰਜ ਹਜੇ ਵੀ ਉਹ ਏਦਾਂ ਰਟੀਆਂ ਪਈਆਂ ਤੇ ਬਾਕੀ ਜਿਹੜੀ ਉਸ ਤੋਂ ਬਾਅਦ ਚਲੋ ਹਾਇਰ ਸੈਕੰਡਰੀ ਆ ਉਹਦੇ ਵਿਚ ਉਹ ਜਿਹਾ ਟੀਚਰ ਨਹੀਂ ਪੂਰੀ ਲਾਈਫ ਚ ਮੈਨੂੰ ਮਿਲਿਆ ਤੇ ਉਹ ਹਜੇ ਵੀ ਉਹਦਾ ਇੰਨਾ ਸਨਮਾਨ ਆ। ਫਿਰ ਉਸ ਤੋਂ ਬਾਅਦ ਸਾਡੀ ਜਲੰਧਰ ਦੇ ਪੂਰੇ ਪੰਜਾਬ ਤੋਂ ਪਹਿਲੇ ਨੰਬਰ ਤੇ ਆਈ ਸੀ ਜਦੋਂ ਅਸੀਂ ਪੰਜਵੀਂ ਕਲਾਸ ਪੜ੍ਹਦੇ ਸੀਗੇ ਤੇ ਉਹਨਾਂ ਨੇ ਫਿਰ ਇਨਾਮ ਤਾਂ ਚਲੋ ਇਨਾਮ ਤਾਂ ਜਿਹੜਾ ਹੁੰਦਾ ਕਿਸੇ ਦਾ ਹੌਸਲਾ ਵਧਾਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਸੈਂਕੜੇ ਜਾਂ ਹਜ਼ਾਰਾਂ ਦਿੱਤਾ ਜਾਵੇ ਤੇ ਉਹ ਸਾਰੀ ਕਲਾਸ ਨੂੰ ਉਹਨਾਂ ਨੇ ਆਪਣੇ ਕੋਲ ਇੱਕ ਇੱਕ ਪੈਨ ਦਿੱਤਾ ਸੀਗਾ। ਉਹ ਜਿਹੜੀ ਯਾਦ ਹੈ ਨਾ ਹਮੇਸ਼ਾ ਹੀ ਰਹਿੰਦੀ ਆ ਮੇਰੇ ਦਿਲ ਵਿੱਚ ਉਹਨਾਂ ਦੀ ਵੀ ਉਸ ਤੋਂ ਵਧੀਆ ਅੱਜ ਕੱਲ ਇੱਥੇ ਕੋਈ ਟੀਚਰ ਨਹੀਂ ਮਿਲੇ। ਹਾਂਜੀ
ਜੀ ਬਿਲਕੁਲ, ਬਹੁਤ ਪਿਆਰੀ ਯਾਦ। ਔਰ ਕਦੇ ਕਦੇ ਹੁੰਦਾ ਕਿਸੇ ਟੀਚਰ ਦਾ ਇੰਨਾ ਪ੍ਰਭਾਵ ਸਾਡੀ ਸ਼ਖਸੀਅਤ ਤੇ ਪੈਂਦਾ ਕਿ ਅਸੀਂ ਸਾਰੀ ਉਮਰ ਨਹੀਂ ਭੁੱਲ ਪਾਉਂਦੇ ਤੇ ਬਹੁਤ ਵਧੀਆ ਪਾਲ ਜੀ ਗੱਲਬਾਤ ਸਾਂਝੀ ਕੀਤੀ ਤੁਸੀਂ, ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਧੰਨਵਾਦ। ਸੋ ਦੋਸਤੋ ਪ੍ਰੋਗਰਾਮ ਜੀ ਬਿਲਕੁਲ ਜੀ ਇਸ ਵਕਤ ਜਿੱਥੇ ਅਸੀਂ ਟੀਚਰਸ ਦੀ ਗੱਲ ਕਰਾਂਗੇ ਤੇ ਉੱਥੇ ਨਾਲ ਹੀ ਨਾਲ ਜੀ ਕੁਛ ਜਾਣਕਾਰੀਆਂ ਵੀ ਸ਼ੇਅਰ ਕਰਦੇ ਚੱਲੀਏ। ਹਾਂਜੀ ਸੋ ਜਾਣਕਾਰੀਆਂ ਦੇ ਵਿੱਚ ਜਾਣਕਾਰੀ ਜਿਹੜੀ ਹੈ ਸਭ ਤੋਂ ਪਹਿਲਾਂ ਜਿਹੜੀ ਇੱਥੇ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜੀ ਉਹ ਹੈ ਜੀ ਗੱਲਬਾਤ ਇੰਡੀਆ ਦੇ ਪੋਸਟ ਆਫਿਸ ਦੀ। ਪੋਸਟ ਆਫਿਸ ਦੇ ਵੱਲੋਂ ਸੇਵਿੰਗ ਅਕਾਊਂਟ ਦੇ ਨਾਲ ਜੁੜੇ ਕੁਝ ਨਿਯਮਾਂ ਦੇ ਵਿੱਚ ਬਦਲਾਵ ਕੀਤਾ ਗਿਆ ਔਰ ਇਸ ਦੇ ਤਹਿਤ ਡਿਪਾਰਟਮੈਂਟ ਆਫ ਪੋਸਟ ਨੇ ਪੋਸਟ ਆਫਿਸ ਅਕਾਊਂਟ ਚੋਂ ਘੱਟੋ ਘੱਟ ਬੈਲੈਂਸ ਦੇ ਹੱਦ ਵਧਾ ਕੇ 50 ਰੁਪਏ ਤੋਂ 500 ਰੁਪਏ ਕਰ ਦਿੱਤੀ ਹੈ। ਤੁਹਾਡੇ ਖਾਤੇ ਦੇ ਵਿੱਚ ਘੱਟੋ ਘੱਟ 500 ਰੁਪਏ ਹੋਣੇ ਲਾਜ਼ਮੀ ਨੇ, ਨਹੀਂ ਤਾਂ ਵਿੱਤੀ ਸਾਲ ਦੇ ਆਖਰੀ ਕੰਮਕਾਜੀ ਦਿਨ ਤੇ ਪੋਸਟ ਆਫਿਸ ਤੁਹਾਡੇ ਤੋਂ 100 ਰੁਪਿਆ ਪੈਨਲਟੀ ਦੇ ਤੌਰ ਤੇ ਵਸੂਲੇਗਾ ਤੇ ਅਜਿਹਾ ਹਰ ਸਾਲ ਕੀਤਾ ਜਾਵੇਗਾ। ਪੋਸਟ ਆਫਿਸ ਦੇ ਵਿੱਚ ਬਚਤ ਖਾਤਾ ਖੋਲਣ ਤੇ ਕਈ ਸੁਵਿਧਾਵਾਂ ਮਿਲਦੀਆਂ ਨੇ। ਗੈਰ ਚੈੱਕ ਸੁਵਿਧਾ ਵਾਲੇ ਖਾਤੇ ਦੇ ਵਿੱਚ ਜ਼ਰੂਰੀ ਘੱਟੋ ਘੱਟ ਜਿਹੜੀ ਰਾਸ਼ੀ ਹੈ ਉਹ 50 ਰੁਪਏ ਹੈ। ਸੋ ਖਾਤਾ ਕਿਸੇ ਨਾਬਾਲਗ ਦੇ ਨਾਂ ਤੇ ਵੀ ਖੋਲਿਆ ਜਾ ਸਕਦਾ ਹੈ। 10 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨਾਬਾਲਗ ਖਾਤਾ ਖੋਲ ਸਕਦੇ ਨੇ ਤੇ ਸੰਚਾਲਨ ਵੀ ਕਰ ਸਕਦੇ ਹਨ। ਔਰ ਦੂਜੇ ਹੀ ਪਾਸੇ ਜੀ ਜੇਕਰ ਅਸੀਂ ਭਾਰਤ ਦੇ ਵਿੱਚ ਸੋਨੇ ਦੀ ਗੱਲ ਕਰੀਏ, ਗੋਲਡ ਦੀ, ਹਾਂਜੀ ਭਾਰਤ ਦੇ ਵਿੱਚ ਸੋਨੇ ਦੀਆਂ ਜਿਹੜੀਆਂ ਕੀਮਤਾਂ ਨੇ ਨਾ ਉਹ ਤੀਸਰੇ ਦਿਨ ਗਿਰਾਵਟ ਆਈ ਹੈ ਉਮੀਦ ਦੇ ਨਾਲੋਂ ਬਿਹਤਰ। ਅਮਰੀਕਾ ਦੇ ਰੁਜ਼ਗਾਰ ਦੇ ਅੰਕੜਿਆਂ ਨੇ US ਡਾਲਰ ਨੂੰ ਮਜ਼ਬੂਤ ਕੀਤਾ ਤੇ ਸੋਨੇ ਦੇ ਭਾਅ ਤੇ ਦਬਾਅ ਪਾਇਆ। ਹੁਣ ਦੱਸ ਦਈਏ ਕਿ MCX ਤੇ ਸੋਨਾ ਥੋੜਾ ਘੱਟ ਕੇ 50,690 ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਜਿਸ ਦੇ ਨਾਲ ਤੀਜੇ ਦਿਨ ਨੁਕਸਾਨ ਵਧਿਆ। ਸੋਨਾ 3 ਦਿਨਾਂ ਦੇ ਵਿਚ ਪ੍ਰਤੀ 10 ਗ੍ਰਾਮ ਤਕਰੀਬਨ $800 ਦੀ ਗਿਰਾਵਟ ਦੇ ਵਿਚ ਰਿਹਾ। ਦੱਸੀ ਕਿ ਸ਼ੁੱਕਰਵਾਰ ਨੂੰ MCX ਤੇ ਚਾਂਦੀ ਦਾ ਰੇਟ 0.8% ਦੀ ਤੇਜ਼ੀ ਦੇ ਨਾਲ ਅਸਥਿਰ ਵਪਾਰ ਦੇ ਵਿਚਕਾਰ $67,481 ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਇਆ ਸੀ ਤੇ ਚਾਂਦੀ ਦੀਆਂ ਦਰਾਂ ਪਿਛਲੇ ਮਹੀਨੇ ਤੋਂ $10,000 ਪ੍ਰਤੀ ਕਿਲੋ ਤੋਂ ਵੀ ਘੱਟ ਗਈਆਂ ਨੇ। ਸੋ ਤਾਜ਼ਾ ਅੰਕੜੇ ਤੋਂ ਇਹ ਪਤਾ ਚੱਲਦਾ ਹੈ ਕਿ US ਦੇ ਵਿਚ ਗੈਰ ਸਰਕਾਰੀ ਤਨਖਾਹਾਂ ਦੇ ਵਿਚ ਅਗਸਤ ਦੇ ਵਿਚ 1.371 ਮਿਲੀਅਨ ਨੌਕਰੀਆਂ ਦਾ ਵਾਧਾ ਹੋਇਆ ਜਿਸ ਨੇ ਬੇਰੁਜ਼ਗਾਰੀ ਦੀ ਦਰ 8.4% ਹੇਠਾਂ ਤੱਕੀ ਆ ਤੇ ਉਮੀਦ ਨਾਲੋਂ ਬਿਹਤਰ ਨੌਕਰੀਆਂ ਦੇ ਅੰਕੜਿਆਂ ਨੇ ਹੋਰ ਮੁਦਰਾਵਾਂ ਦੇ ਮੁਕਾਬਲੇ US ਡਾਲਰ ਨੂੰ ਅੱਗੇ ਵਧਾ ਦਿੱਤਾ। ਮਜ਼ਬੂਤ ਅਮਰੀਕੀ ਡਾਲਰ ਹੋਰ ਦੇਸ਼ਾਂ ਦੇ ਲਈ ਸੋਨੇ ਨੂੰ ਮਹਿੰਗਾ ਬਣਾਉਂਦਾ ਜਾ ਰਿਹਾ। ਤੇ ਉਧਰ ਹੀ ਜੇ ਅਸੀਂ ਗੱਲ ਕਰੀਏ ਇਸ ਵਕਤ ਪਠਾਨਕੋਟ ਜੀ ਹਥਿਆਰਬੰਦ ਸ਼ੱਕੀ ਵਿਅਕਤੀ ਪੰਜਾਬ ਚੋਂ ਇੱਕ ਕਾਰ ਲੁੱਟ ਕੇ ਫਰਾਰ ਹੋ ਗਏ ਨੇ ਔਰ ਇਸ ਘਟਨਾ ਤੋਂ ਬਾਅਦ ਜੰਮੂ ਪਠਾਨਕੋਟ ਹਾਈਵੇ ਦੇ ਸਾਰੇ ਚੈੱਕ ਪੁਆਇੰਟ ਨੂੰ ਹਾਈ ਅਲਰਟ ਦੇ ਉੱਤੇ ਪਾ ਦਿੱਤਾ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੰਮੂ ਪਠਾਨਕੋਟ ਹਾਈਵੇ ਤੋਂ ਲੰਘ ਰਹੇ ਸਾਰੇ ਵਾਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਗੁਰਦਾਸਪੁਰ ਦੇ ਦੀਨਾ ਨਗਰ ਖੇਤਰ ਵਿਚ ਹਥਿਆਰਬੰਦ ਸ਼ੱਕੀ ਵਿਅਕਤੀਆਂ ਨੇ ਇਕ ਨਿੱਜੀ ਕਾਰ ਖੋਹਣ ਤੋਂ ਬਾਅਦ ਉਸਦੇ ਮਾਲਕ ਨੂੰ ਜ਼ਖਮੀ ਕਰ ਦਿੱਤਾ, ਇਸ ਤੋਂ ਬਾਅਦ ਫਰਾਰ ਹੋ ਗਏ। ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਜੰਮੂ ਕਸ਼ਮੀਰ ਦੇ ਲਈ ਅਲਰਟ ਜਾਰੀ ਕੀਤਾ ਗਿਆ ਸੀ। ਚੌਧਰੀ ਜੀ ਅਸੀਂ ਗੱਲ ਕਰੀਏ ਜੀ ਦਿੱਲੀ ਦੇ। ਹਾਂਜੀ, ਦਿੱਲੀ ਦੇ ਵਿਚ ਜੋ ਹਾਲਾਤ ਨੇ ਜੀ ਇਸ ਵਕਤ, ਜਿਸ ਤਰ੍ਹਾਂ ਦੇ ਹਾਲਾਤ ਦੱਸੇ ਜਾ ਰਹੇ ਨੇ ਕੋਰੋਨਾ ਨੂੰ ਲੈ ਕੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਨੇ ਕਿਉਂਕਿ ਟੈਸਟਿੰਗ ਕਾਫੀ ਜ਼ਿਆਦਾ ਵਧਾ ਦਿੱਤੀ ਗਈ ਹੈ। ਦਿੱਲੀ ਦੇ ਵਿਚ ਟੈਸਟਿੰਗ ਦੀ ਸੰਖਿਆ ਵਧਾ ਕੇ 40,000 ਟੈਸਟ ਪ੍ਰਤੀ ਦਿਨ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਸੰਖਿਆ ਦੇ ਵਿਚ ਇਜ਼ਾਫਾ ਹੋ ਰਿਹਾ। ਬੀਤੇ 24 ਘੰਟੇ ਦੇ ਦੌਰਾਨ 2900 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਨੇ ਔਰ ਇਸ ਦੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਚ ਫਿਲਹਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਸਥਿਤੀ ਪੂਰੀ ਤਰ੍ਹਾਂ ਕਾਬੂ ਚ ਹੈ, ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾਣੀ ਚਾਹੀਦੀ। ਔਰ ਮੁੱਖ ਮੰਤਰੀ ਨੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਰੋਕਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਹੋਇਆ ਤੇ ਵਿਅਕਤੀ ਠੀਕ ਹੋ ਜਾਂਦਾ ਹੈ ਤਾਂ ਦਿੱਕਤ ਦੀ ਕੋਈ ਗੱਲ ਨਹੀਂ ਹੈ, ਦਿੱਕਤ ਉਸ ਵੇਲੇ ਹੈ ਜਦੋਂ ਕਿਸੇ ਨੂੰ ਕੋਰੋਨਾ ਹੋਵੇ ਤੇ ਉਸਦੀ ਮੌਤ ਹੋ ਜਾਵੇ। ਔਰ ਦੂਜੇ ਹੀ ਪਾਸੇ ਜੇਕਰ ਅਸੀਂ ਗੱਲ ਕਰੀਏ ਜੀ ਭਾਰਤ ਤੇ ਚੀਨ ਦੇ ਵਿਚਾਲੇ ਤਣਾਅ ਦੀ, ਲਗਾਤਾਰ ਜਾਰੀ ਹੈ, ਜਿੱਥੇ ਚੀਨ ਭਾਰਤ ਨਾਲ ਆਪਣੀ ਦੁਸ਼ਮਣੀ ਨਿਭਾਉਣ ਚ ਲੱਗਾ ਹੋਇਆ, ਉਥੇ ਹੀ ਭਾਰਤੀ ਫੌਜ ਨੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਉੱਤਰੀ ਸਿੱਕਮ ਵਿਚ ਭਾਰਤੀ ਸੈਨਾ ਨੇ ਚੀਨੀ ਨਾਗਰਿਕਾਂ ਲਈ ਸਹਾਇਤਾ ਦਾ ਹੱਥ ਵਧਾਇਆ। 17,500 ਫੁੱਟ ਦੀ ਉਚਾਈ ਤੇ ਪਲੇਟੋ ਦੇ ਰਸਤੇ ਚ ਭਟਕੇ ਚੀਨੀ ਨਾਗਰਿਕਾਂ ਲਈ ਭਾਰਤੀ ਸੈਨਾ ਨੇ ਮਦਦ ਦਾ ਹੱਥ ਵਧਾਇਆ। ਘਟਨਾ 3 ਸਤੰਬਰ ਦੀ ਹੈ। ਜਿਵੇਂ ਹੀ ਭਾਰਤੀ ਸੈਨਿਕਾਂ ਨੂੰ ਜਾਣਕਾਰੀ ਮਿਲੀ ਕਿ 3 ਚੀਨੀ ਨਾਗਰਿਕ ਠੰਡ ਵਿਚ ਫਸ ਗਏ ਨੇ, ਤੁਰੰਤ ਉਨ੍ਹਾਂ ਦੀ ਮਦਦ ਦੇ ਲਈ ਪਹੁੰਚ ਕੇ ਉਨ੍ਹਾਂ ਦੇ ਵਿਚ 2 ਆਦਮੀ ਇਕ ਔਰਤ ਸ਼ਾਮਲ ਸੀ। ਭਾਰਤੀ ਫੌਜ ਨੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਔਰ ਉਨ੍ਹਾਂ ਲਈ ਆਕਸੀਜਨ ਦਾ ਪ੍ਰਬੰਧ ਕੀਤਾ, ਭੋਜਨ ਤੇ ਗਰਮ ਕੱਪੜੇ ਵੀ ਦਿੱਤੇ ਗਏ ਔਰ ਇਸ ਦੇ ਨਾਲ ਹੀ ਭਾਰਤੀ ਫੌਜ ਨੇ ਉਨ੍ਹਾਂ ਨੂੰ ਵਾਪਸ ਜਾਣ ਦਾ ਸਹੀ ਤਰੀਕਾ ਵੀ ਦਸਿਆ। ਚੀਨੀ ਨਾਗਰਿਕਾਂ ਨੇ ਵੀ ਭਾਰਤੀ ਫੌਜ ਦੀ ਇਸ ਮਦਦ ਤੇ ਵਿਹਾਰ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਔਰ ਨਾਲ ਹੀ ਜੀ ਜੇਕਰ ਅਸੀਂ ਗੱਲ ਕਰ ਲਈਏ ਇਸ ਵਕਤ ਪੰਜਾਬ ਦੇ ਹਾਲਾਤਾਂ ਦੀ ਵੀ, ਹਾਂਜੀ ਪੰਜਾਬ ਦੇ ਹਾਲਾਤ ਦੇ ਵਿੱਚੋਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ। ਪੰਜਾਬ ਨੇ ਸੂਬੇ ਦੇ ਕਾਂਗਰਸ ਸਰਕਾਰ ਨੂੰ ਜੀ ਹਰ ਫਰੰਟ ਦੇ ਉੱਤੇ ਫੇਲ ਕਰਾਰ ਦਿੱਤਾ ਹੈ। ਉਨ੍ਹਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਦੇ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਰੱਜ ਕੇ ਕੋਸਿਆ ਵੀ ਹੈ। ਆਪ ਵਿਧਾਇਕ ਨੇ ਬਿਆਨ ਜਾਰੀ ਕਰ ਰਿਹਾ ਕਿ ਬਾਕੀ ਵਰਗਾਂ ਦੇ ਵਾਂਗ ਕਾਂਗਰਸ ਦੀ ਰਾਜਸ਼ਾਹੀ ਸਰਕਾਰ ਨੇ ਮੁਲਾਜ਼ਮ ਤੇ ਪੈਨਸ਼ਨਰ ਨੂੰ ਰੱਜ ਕੇ ਜ਼ਲੀਲ ਤੇ ਨਿਰਾਸ਼ ਕੀਤਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਉਨ੍ਹਾਂ ਨੇ ਦਸਿਆ ਕਿ ਕੋਈ ਪੁਗਤ ਤੇ ਨਾ ਹੀ ਕੋਈ ਕਾਬਲੀਅਤ ਤੇ ਉਨ੍ਹਾਂ ਦੇ ਕੋਲ ਵਿੱਤ ਮੰਤਰੀ ਦਾ 8 ਤੋਂ 9 ਸਾਲ ਦਾ ਤਜਰਬਾ ਹੈ। ਸੋ ਖਿੱਚੋਤਾਣ ਬਰਕਰਾਰ ਹੈ ਜੀ। ਕੁਝ ਹੋਰ ਗੱਲਾਂ ਤੇ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ। ਪਹਿਲਾਂ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਚ ਇਹ ਖੂਬਸੂਰਤ ਗੀਤ।
ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ
ਜੀ ਬੜਾ ਪਿਆਰਾ ਗੀਤ ਹੈ, ਆਪਾਂ ਸੁਣਾਂਗੇ ਜ਼ਰੂਰ। ਪਰ ਇੱਕ ਕਾਲਰ ਇਸ ਵਕਤ ਸਾਡੇ ਨਾਲ ਨੇ ਜੀ, ਸਵਾਗਤ, ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ।
ਜੀ
ਜੀ ਮੈਂ ਗੁਰਿੰਦਰਪਾਲ ਸਿੰਘ ਬੋਲਦਾ, ਰਾਜਪੁਰਾ ਤਹਿਸੀਲ ਰਾਜਪੁਰਾ ਡਿਸਟ੍ਰਿਕਟ ਪਟਿਆਲਾ ਤੋਂ।
ਹਾਂਜੀ ਗੁਰਿੰਦਰ ਜੀ, ਕੀ ਕਹਿਣਾ ਚਾਹੋਗੇ?
ਜੀ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਨਾ ਸਾਰੇ ਹੀ ਸਰੋਤਿਆਂ ਨੂੰ ਤੇ ਸਾਰੇ ਹੀ ਅਧਿਆਪਕ ਦੇ ਆਪਣੇ ਟੀਚਰਸ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਵੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਬੜੀਆਂ ਬੜੀਆਂ ਮੁਬਾਰਕਾਂ ਦੇ ਦਿੰਦੀ ਹਾਂ।
ਹਾਂਜੀ ਬਿਲਕੁਲ ਕੋਈ ਕਿੱਸਾ ਯਾਦ ਆਇਆ?
ਹਾਂਜੀ ਕਿੱਸੇ ਤਾਂ ਬੜੇ ਯਾਦ ਆਏ ਨੇ ਤੇ ਬਸ ਕਿੱਸੇ ਬਹੁਤ ਵਧੀਆ ਨੇ ਤੇ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਹਰ ਇੱਕ ਦਿਨ ਆਪਣੇ ਗੁਰੂਆਂ ਨੂੰ ਸਨਮਾਨ ਦੇਣਾ ਚਾਹੀਦਾ।
ਬਿਲਕੁਲ
ਬਿਲਕੁਲ ਕਿਉਂਕਿ ਇੰਨਾ ਵਧੀਆ ਆਪਾਂ ਨੂੰ ਇੰਨੀ ਜਾਣਕਾਰੀ ਦਿੰਦੇ ਨੇ ਤੇ ਹਰ ਇੱਕ ਚੀਜ਼ ਜਿਵੇਂ ਮਾਂ ਬੱਚੇ ਨੂੰ ਸਿਖਾਉਂਦੀ ਹੈ ਹਰ ਇੱਕ ਚੀਜ਼ ਜਿਵੇਂ ਬੱਚੇ ਨੂੰ ਓਦਾਂ ਹੀ ਉਹ ਵੱਡੇ ਕਰਦੇ ਨੇ ਬੱਚੇ ਨੂੰ ਸਿਖਾ ਕੇ ਸਕੂਲ ਦੇ ਵਿੱਚ ਲਗਾ ਲਓ ਕਾਲਜ ਵਿੱਚ ਲਗਾ ਲਓ ਯੂਨੀਵਰਸਿਟੀ ਦੇ ਵਿੱਚ ਲਗਾ ਲਓ ਤੇ ਉਹਨਾਂ ਦਾ ਆਪਾਂ ਦੇਣ ਨਹੀਂ ਦੇ ਸਕਦੇ।
ਜੀ ਬਿਲਕੁਲ
ਜੋ ਕਿ ਜੋ ਕੁਛ ਵੀ ਆਪਾਂ ਬਣ ਜਾਂਦੇ ਆ ਸਕਸੈਸਫੁਲ ਹੋ ਜਾਂਦੇ ਆ ਤੇ ਉਹ ਇੱਕ ਟੀਚਰ ਦੇ ਸਦਕਾ ਹੀ ਆ। ਆਪਾਂ ਸਕਸੈਸਫੁਲ ਹੁੰਦਾ ਕੋਈ ਬੰਦਾ ਨਹੀਂ ਆਪਣੇ ਆਪ ਤੱਕ ਕੋਈ ਨਹੀਂ ਹੁੰਦਾ।
ਜੀ ਇਹ ਤਾਂ ਸੱਚ ਹੈ
ਜੀ ਕੁਛ ਵੀ ਬੰਦਾ ਬਣ ਜੇ ਜ਼ਿੰਦਗੀ ਵਿੱਚ ਕੁਛ ਵੀ ਬੰਦਾ ਬਣ ਜੇ ਆਪਾਂ ਕੋਈ ਮੀਨਸ ਕਹਿੰਦਾ ਮੈਂ ਇੰਜੀਨੀਅਰ ਬਣ ਗਿਆ ਕੋਈ ਕਹਿੰਦਾ ਵੀ ਮੈਂ ਸਾਇੰਟਿਸਟ ਬਣ ਗਿਆ ਕੋਈ ਕਹਿੰਦਾ ਮੈਂ ਡਾਕਟਰ ਬਣ ਗਿਆ ਕੋਈ ਕੁਛ ਕਹਿੰਦਾ ਤਾਂ ਇਹ ਇੱਕ ਟੀਚਰ ਦੇ ਸਦਕਾ ਹੀ ਹੈ। ਉਹ ਬੱਚਿਆਂ ਨੂੰ ਪੜ੍ਹਾਉਂਦੇ ਨੇ ਵੀ ਬੱਚਿਆਂ ਨੂੰ ਆਪਣੀ ਮਾਂ ਵਾਂਗੂ ਪੜ੍ਹਾਉਂਦੇ ਨੇ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਸਿਖਾਉਂਦੀ ਹੈ ਇਸ ਤਰ੍ਹਾਂ ਆਪਾਂ ਉਹਦਾ ਦੇਣਾ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਸਾਡਾ ਆਪਾਂ ਨੂੰ ਉਹਨਾਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ। ਜਦੋਂ ਦਿਲ ਉਹਨਾਂ ਦੇ ਘਰੇ ਜਾ ਕੇ ਆਪਾਂ ਨੂੰ ਉਹਨਾਂ ਨੂੰ ਕੋਈ ਗਿਫਟ ਵਗੈਰਾ ਕੁਛ ਵੀ ਦੇਣਾ ਚਾਹੀਦਾ।
ਅੱਛਾ ਜੀ ਠੀਕ ਤੇ ਤੁਸੀਂ ਕੀ ਫਿਰ ਗਿਫਟ ਵਗੈਰਾ ਦਿੰਦੇ ਰਹੇ ਹੋ?
ਅਸੀਂ ਤਾਂ ਜੀ ਕਾਰਡ ਬਣਾ ਕੇ ਦਿੰਦੇ ਸੀਗੇ ਜਦੋਂ ਫੇਅਰਵੈਲ ਪਾਰਟੀ ਹੋਈ ਸੀ ਤੇ ਅਸੀਂ ਮੈਂ ਤਕਰੀਬਨ ਟੀਚਰਸ ਨੂੰ ਗਿਫਟ ਵਗੈਰਾ ਤਾਂ ਦੇ ਕੇ ਆਏ ਸੀਗੇ ਬਹੁਤ ਵਧੀਆ ਗਿਫਟ ਦੇ ਕੇ ਆਏ ਸੀਗੇ ਤੇ ਉਹ ਅੱਜ ਵੀ ਦੋ ਤਿੰਨ ਦੇ ਮੇਰੇ ਕੋਲ ਨੰਬਰ ਹੈ ਨੇ ਅਸੀਂ ਉਹਨਾਂ ਨੂੰ ਯਾਦ ਕੀਤਾ ਤੇ ਮੈਂ ਫੋਨ ਕੀਤਾ ਥੈਂਕਫੁਲ ਹੋਏ ਤਾਂ ਬੜਾ ਵਧੀਆ ਲੱਗਿਆ।
ਬਿਲਕੁਲ ਵਧੀਆ ਲੱਗਦਾ ਕਿ ਜਦੋਂ ਬੱਚੇ ਇੰਨਾ ਸਤਿਕਾਰ ਕਰਦੇ ਨੇ ਪਰ ਇੱਕ ਗੱਲ ਹੈ ਜੀ ਮੇਰੇ ਖਿਆਲ ਨਾਲ ਕਿ ਹਰ ਟੀਚਰ ਜਿਹੜਾ ਨਾ ਉਸਦੇ ਲਈ ਇਹ ਬੜਾ ਵਧੀਆ ਗਿਫਟ ਹੋਏਗਾ ਕਿ ਉਸਦੇ ਪੜ੍ਹਾਏ ਹੋਏ ਬੱਚੇ ਜਦ ਇੱਕ ਬਹੁਤ ਵਧੀਆ ਮੁਕਾਮ ਤੇ ਪਹੁੰਚ ਜਾਣ ਕੁਛ ਉੱਚ ਅਹੁਦਿਆਂ ਤੇ ਪਹੁੰਚ ਜਾਣ ਔਰ ਇੱਕ ਵਧੀਆ ਜੀਵਨ ਬਿਤਾਉਣ ਸੋ ਮੇਰੇ ਖਿਆਲ ਨਾਲ ਉਦੋਂ ਸਭ ਤੋਂ ਵੱਡਾ ਗਿਫਟ ਹੋਏਗਾ ਉਹਨਾਂ ਦੇ ਲਈ ਵੀ।
ਹਾਂਜੀ 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 ਬਿਲਕੁਲ ਸਾਨੂੰ ਨਾ ਕਦਰ ਕਰਨੀ ਚਾਹੀਦੀ ਹੈ ਆਪਣੇ ਗੁਰੂਆਂ ਦੀ। ਇੱਕ ਗੁਰੂ ਵੀ ਹੁੰਦਾ ਉਹ ਜਿਹੜਾ ਸਾਨੂੰ ਸਿਖਾਉਂਦਾ ਤੇ ਅਸੀਂ ਸਕਸੈਸਫੁਲ ਹੋ ਜਾਂਦੇ ਆਪਣੀ ਜ਼ਿੰਦਗੀ ਦੇ ਵਿੱਚ।
ਐਗਜ਼ੈਕਟਲੀ ਸੋ ਬਹੁਤ ਵਧੀਆ ਵਧੀਆ ਗੱਲਾਂ ਸ਼ੇਅਰ ਕਰਨ ਲਈ ਬਹੁਤ ਸ਼ੁਕਰੀਆ ਗੁਰਿੰਦਰ ਜੀ ਥੈਂਕ ਯੂ ਤੁਸੀਂ ਕਾਲ ਕੀਤੀ।
ਸਤਿ ਸ਼੍ਰੀ ਅਕਾਲ।
ਸੋ ਜੀ ਦੋਸਤੋ ਬਿਲਕੁਲ ਗੀਤ ਦੇ ਚੰਦ ਲਾਈਨਾਂ ਸੁਣਦੇ ਆ ਫਿਰ ਹਾਜ਼ਰ ਹੁੰਦੇ
ਨੱਚਦਾ ਉਸ ਮੋਰ ਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ।
ਸਵਾਗਤ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ
ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਉਣੇ ਰਹੇ ਹੋ ਫਿਰ
ਜੀ ਆਉਣੇ ਰਹੋ ਜੀ ਤੁਸੀਂ।
ਹਾਂਜੀ ਹਾਂਜੀ ਭੈਣ ਜੀ ਤੁਹਾਨੂੰ ਵੀ ਆਪਣੇ ਟੀਚਰਸ ਡੇ ਦੀਆਂ ਮੁਬਾਰਕਾਂ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਿਦਿਆਰਥੀਆਂ ਨੂੰ ਸਾਰੇ ਮਾਸਟਰਾਂ ਨੂੰ ਜਿਹੜਾ ਵਿਦਿਆਰਥੀ ਹੁੰਦਾ ਉਹ ਵੀ ਸਾਰੀ ਉਮਰ ਸਿੱਖਦਾ ਰਹਿੰਦਾ ਤੇ ਟੀਚਰ ਵੀ ਸਿੱਖਦੇ ਰਹਿੰਦੇ ਆ ਭੈਣ ਜੀ ਤੇ ਅਸੀਂ ਤਾਂ ਵਿਦਿਆਰਥੀ ਆ ਜੇ ਭਾਵੇਂ ਉਮਰ 40 ਸਾਲ ਹੋ ਗਈ ਆ ਪਰ ਅਜੇ ਵਿਦਿਆਰਥੀ ਬਣੇ ਹੋਏ ਆ ਭੈਣ ਜੀ ਤੇ ਆਪਣੇ ਹਾਂਜੀ ਤੇ ਟੀਚਰਾਂ ਦੇ ਬਾਰੇ ਭੈਣ ਜੀ ਟੀਚਰ ਤੇ ਮਤਲਬ ਸਾਰੇ ਹੀ ਨੇਕ ਹੁੰਦੇ ਆ ਆਪੋ ਆਪਦਾ ਯੋਗਦਾਨ ਹੁੰਦਾ ਕੋਈ ਕਿਸੇ ਤਰ੍ਹਾਂ ਦਾ ਇੰਪ੍ਰੈਸ਼ਨ ਛੱਡ ਜਾਂਦਾ ਆਪਣੀ ਜ਼ਿੰਦਗੀ ਤੇ ਕੋਈ ਕਿਸੇ ਤਰ੍ਹਾਂ ਦਾ ਤੇ ਇੱਕ ਟੀਚਰ ਹੁੰਦੇ ਸੀ ਭੈਣ ਜੀ ਸਾਡੇ ਆਪਾਂ ਦੂਸਰੀ ਤੀਸਰੀ ਚੌਥੀ ਕਲਾਸ ਚ ਪੜ੍ਹਦੇ ਸੀ ਸਾਇੰਸ ਵੀ ਪੜ੍ਹਾਉਂਦੇ ਸੀ ਮੈਥ ਵੀ ਪੜ੍ਹਾ ਲੈਂਦੇ ਸੀ ਹੁਣ ਤੇ ਉਹ ਦੁਨੀਆਂ ਤੋਂ ਰੁਖਸਤ ਹੋ ਗਏ ਨੇ ਪਿਛਲੇ ਸਾਲ ਹੀ ਤੇ ਮਤਲਬ ਭੈਣ ਜੀ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀ ਨਾ ਉਹ ਵੇਖ ਵੇਖ ਕੇ ਡਰ ਲੱਗਦਾ ਸੀ ਉਹ ਆਪਣੇ ਇੱਕ ਵਾਰ ਅਸੀਂ ਗੱਲ ਪੈ ਜੀ ਮਤਲਬ ਇੱਕ ਲੇਟ ਯਾਦ ਕਰਕੇ ਗਏ ਜਿਵੇਂ ਸਾਇੰਸ ਦੇ ਵਿੱਚ ਉਹਦੀ ਇੱਕ ਤੌਲੀਏ ਨੂੰ ਗਿੱਲਾ ਲਾਓ ਤੇ ਉਸ ਬਾਰੇ ਹੈਗਾ ਜੀ ਕੋਈ ਜਦੋਂ ਯਾਦ ਕਰੋ ਕਰਕੇ ਪੂਰਾ ਚੰਗੀ ਤਰ੍ਹਾਂ ਮੈਂ ਕਾਜ ਤੇ ਸਦਾ ਕੇ ਹੱਟਣਾ ਉਹ ਜਦੋਂ ਉਹਨਾਂ ਦੇ ਸਾਹਮਣੇ ਜਾਂਦੇ ਸੀ ਸਾਰਾ ਕੁਛ ਭੁੱਲ ਜਾਂਦੇ ਸੀ ਭੈਣ ਜੀ, ਕਿਉਂਕਿ ਉਹਨਾਂ ਦਾ ਜਿਹੜਾ ਬੋਲਣ ਦਾ ਸਟਾਈਲ ਸੀ, ਜਿਹੜਾ ਰਵਾਬ ਸੀ ਨਾ ਉਹਨਾਂ ਦਾ, ਜਿਹੜਾ ਮਤਲਬ ਬੰਦਾ ਵੇਖ ਕੇ ਹੀ ਪਾਣੀ ਪਾਣੀ ਹੋ ਜਾਂਦਾ ਸੀ ਇੰਨੇ ਉਹ, ਤੇ ਅੰਦਰੋਂ ਉੱਤੋਂ ਜਿਹੜੇ ਲੱਗਦੇ ਸੀ ਨਾ ਸਖ਼ਤ, ਤੇ ਅੰਦਰੋਂ ਬੜੇ ਮਿੱਠੇ ਬੜੇ ਉਹ ਮਤਲਬ ਪਿਆਰੇ ਲੱਗਦੇ ਸੀ, ਜਿਵੇਂ ਮਤਲਬ ਉਹਨਾਂ ਦੀ ਗੱਲਾਂ ਮੈਂ ਤੇ ਅੱਜ ਤੱਕ ਉਹਨਾਂ ਨੂੰ ਯਾਦ ਕਰਦਾ, ਤੇ ਬਹੁਤ ਹੀ ਸ਼ੁਕਰੀਆ ਤੁਹਾਡਾ ਭੈਣ ਜੀ ਤੁਸੀਂ
ਮੈਨੂੰ ਤੇ ਸਾਰੇ ਯਾਦ ਕੀਤਾ ਜੀ ਆਪਣੇ ਟੀਚਰਸ ਨੂੰ, ਥੈਂਕ ਯੂ ਸੋ ਮਚ।
ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ, ਬੜੀ ਲੋੜ ਦੇ ਨੇ ਅੱਖਰ ਜਿੱਥੇ ਮੈਂ ਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ, ਜਿੱਥੇ ਮੈਂ ਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ, ਜਿਸ ਨਾਲੇ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਜੀ। ਮੈਂ ਗੁਰਮੁਖੀ ਦਾ ਬੇਟਾ।
ਸਵਾਗਤ ਜੀ ਪ੍ਰੋਗਰਾਮ ਜੀ।
ਹੈਲੋ, ਸਤਿ ਸ੍ਰੀ ਅਕਾਲ ਜੀ, ਤੀਰਥ ਗਿੱਲ ਬੋਲਦਾ ਜੀ ਆਪਣੇ ਐਬਸਪੋਰਟ ਬੀਸੀ ਤੋਂ
ਜੀ। ਤੀਰਥ ਗਿੱਲ ਜੀ ਕੀ ਕਹਿਣਾ ਚਾਹੋਗੇ?
ਹਾਂਜੀ, ਪਹਿਲਾਂ ਤਾਂ ਮੁਬਾਰਕਾਂ ਜੀ ਸਾਰੇ ਟੀਚਰਾਂ ਨੂੰ ਜੀ, ਜਿਹੜੇ ਆਪਣੇ ਦੇਸ਼ ਦਾ ਜਿੱਦਾਂ ਸਾਰੇ ਵਰਲਡ ਦਾ ਲਾ ਲੋ ਸਾਰੇ ਸੰਸਾਰ ਦਾ ਭਵਿੱਖ ਸਿਰਜਦੇ ਨੇ ਜਿਹੜੇ
ਜੀ ਜੀ ਬਿਲਕੁਲ।
ਹਾਂਜੀ, ਤੇ ਦੂਜੀ ਗੱਲ ਇੱਦਾਂ ਜੀ, ਮੈਂ ਜਿੱਦਾਂ ਜੇ ਬਚਪਨ ਦੀ ਗੱਲ ਕਰੀਏ ਤਾਂ ਉਸ ਟਾਈਮ ਜਦੋਂ ਅਸੀਂ ਮੈਂ ਤੀਜੀ ਚੌਥੀ ਚ ਪੜ੍ਹਦਾ ਸੀ ਤੇ ਕਲਾਸ ਜਿੱਦਾਂ ਚੱਲਦੀ ਸੀ ਤੇ ਸਾਡੇ ਬਾਹਰ ਜਿੱਦਾਂ ਬੂਟੇ ਲੱਗੇ ਹੁੰਦੇ ਸੀ ਪਾਣੀ ਜਿੱਦਾਂ, ਤੇ ਕਈ ਤਰੀਕੇ ਦੇ ਘਾਹ ਕੋਈ ਬੂਟੇ ਬਾਟੇ ਲੱਗੇ ਹੋਣੇ, ਤੇ ਸਾਡੇ ਟੀਚਰ ਨੇ ਕਹਿਣਾ ਸਾਨੂੰ ਵੀ ਬੂਟਿਆਂ ਨੂੰ ਪਾਣੀ ਲਾਉਣਾ, ਤੇ ਅਸੀਂ ਦੋ ਤਿੰਨ ਮੁੰਡੇ ਏਦਾਂ ਦੇ ਹੁੰਦੇ ਸੀ ਜਿਹੜੇ ਅਸੀਂ ਐ ਕਹਿੰਦੇ ਸੀ ਵੀ ਸਾਨੂੰ ਖਵੇ ਟੀਚਰ ਬੂਟਿਆਂ ਨੂੰ ਪਾਣੀ ਲਾਉਣ ਲਈ, ਚਲੋ ਘੰਟਾ ਦੋ ਘੰਟੇ ਪਾਰ ਹੋ ਜਾਣਗੇ। ਹਾਂਜੀ, ਤੇ ਜਦੋਂ ਵੀ ਉਹਨੇ ਏਦਾਂ ਕਹਿਣਾ ਤੇ ਵੀ ਹਾਂਜੀ ਉਹ ਬੂਟਿਆਂ ਨੂੰ ਪਾਣੀ ਲਾਉਣਾ, ਤਾਂ ਅਸੀਂ ਦਵਾ ਦਾ ਧੋਣ ਚੱਕਣੀ ਏਦਾਂ ਤਾਂ ਨੂੰ ਵੀ ਸਾਨੂੰ ਦਵਾ ਦਾ ਵਸੀ ਨਜ਼ਰ ਉਹਨੇ ਸਾਨੂੰ ਟੀਚਰ ਨੇ ਸਾਨੂੰ ਉਹਨਾਂ ਨੇ ਕਹਿਣਾ ਵੀ ਤੁਸੀਂ ਏਦਾਂ ਮੈਨੂੰ ਐ ਲੱਗਦਾ ਵੀ ਤੁਸੀਂ ਗਾਹ ਜਾ ਕੇ ਬੂਟਿਆਂ ਨੂੰ ਪਾਣੀ ਲਾਓਗੇ, ਪੜ੍ਹਦੇ ਪੁੜਦੇ ਤੁਸੀਂ ਹੈ ਨੀ ਕੁਝ, ਬਣਦੇ ਬੁਣਦੇ ਤਾਂ ਤੁਸੀਂ ਹੈ ਨੀ।
ਠੀਕ ਹੈ,
ਹਾਂਜੀ, ਤੇ ਚਲੋ ਅੱਜ ਬੂਟਿਆਂ ਨੂੰ ਪਾਣੀ ਤਾਂ ਲਾ ਰਹੇ, ਬਸ ਟਰੱਕ ਚਲਾ ਰਹੇ ਆ। ਤੇ ਦੂਜੀ ਗੱਲ ਹੁਣ ਦੀ ਚਲਾ ਲਈਏ, ਮੈਂ ਜਦੋਂ ਕੈਨੇਡਾ ਆਉਣ ਤੋਂ ਪਹਿਲਾਂ ਆਈਲੈਟਸ ਕਰਨ ਦਾ ਸੀਗਾ, ਤੇ ਆਈਲੈਟਸ ਇੱਥੇ ਰਿਕੁਆਇਰ ਸੀਗੀ ਇੱਥੇ ਆਉਣ ਨੂੰ, ਮੈਂ ਪਹਿਲਾਂ ਦੁਬਈ ਚਲ ਗਿਆ ਸੀਗਾ। ਉਹ ਟੀਚਰ ਸੀਗੇ ਜਿਹੜਾ ਮੇਰਾ ਫਰੈਂਡ ਵੀ ਸੀ, ਉਹਦਾ ਟੀਚਰ ਵੀ ਸੀ ਮੇਰੇ, ਹਨਾ, ਮੈਂ ਉਹਨਾਂ ਕੋਲ ਗਿਆ ਤੇ ਮੈਨੂੰ ਸ਼ਰਮ ਜੀ ਆਵੇ ਕਿਉਂਕਿ ਸਾਰੇ ਬੱਚੇ ਸੀਗੇ ਉੱਥੇ ਜਿਹੜੇ ਆਈਲੈਟਸ ਕਰਨ ਵਾਲੇ ਕੁੜੀਆਂ ਮੁੰਡੇ, ਮੈਨੂੰ ਸ਼ਰਮ ਜੀ ਆਵੇ ਕਿਉਂਕਿ ਮੈਨੂੰ ਉਹ ਕਹਿੰਦੇ ਨੀ ਨੀ ਤੂੰ ਤੂੰ ਹੌਸਲਾ ਰੱਖ ਤੂੰ ਕਰ, ਹਨਾ, ਤੇ ਮੈਂ ਕਿਹਾ ਜੀ ਮੈਨੂੰ ਸ਼ਰਮ ਆਉਂਦੀ ਹੈ, ਮੈਂ ਕਿਹਾ ਸਾਰੇ ਇਹ ਕੁੜੀਆਂ ਮੁੰਡੇ ਕੁੱਲਾ ਵਾਲੇ ਆ ਨਾ ਤੇ ਮੈਨੂੰ ਨੀ, ਤੇ ਉਹਨੇ ਮੈਨੂੰ ਬੜਾ ਹੌਸਲਾ ਦਿੱਤਾ ਤੇ ਮੈਂ ਕਿਹਾ ਯਾਰ ਮੈਂ ਕੈਨੇਡਾ ਨੀ ਜਾਣਾ, ਮੈਂ ਦੁਬਈ ਠੀਕ ਆ। ਕਹਿੰਦਾ ਦੇਖ ਲੈ ਇੱਕ ਪਾਸੇ ਕੈਨੇਡਾ ਇੱਕ ਪਾਸੇ ਦੁਬਈ ਆ ਤੂੰ ਵੇਖ ਲਾ। ਚਲੋ ਮੈਂ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ, ਚਲੋ ਮੇਰੇ 5 ਮਤਲਬ 5.5 ਬੈਂਡ ਆ ਗਏ ਸੀ ਮੇਰੇ, ਤੇ ਉਹ ਅੱਜ ਵੀ ਮੈਂ ਉਹਨਾਂ ਨੂੰ ਯਾਦ ਕਰਦਾ ਵੀ ਇੰਨੇ ਸਾਲ ਪੜ੍ਹਾਈ ਛੱਡਣ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਵਧੀਆ ਪੜ੍ਹਾਇਆ ਤੇ ਮੈਂ ਅੱਜ ਉਹਨਾਂ ਦੀ ਬਦੌਲਤ ਅੱਜ ਕੈਨੇਡਾ ਦੇ ਵਿੱਚ ਹੈਗਾ, ਸਤਿਕਾਰ ਕਰਦੇ ਅੱਜ ਵੀ ਉਹਨਾਂ ਦਾ ਜੀ।
ਬਹੁਤ ਖੂਬ ਜੀ, ਬਹੁਤ ਵਧੀਆ, ਸੋ ਮਾਣ ਵਾਲੀ ਗੱਲ ਹੈ ਤੇ ਤੁਸੀਂ ਯਾਦ ਰੱਖਿਆ ਤੇ ਅੱਜ ਉਹ ਵੀ ਮਾਣ ਕਰਦੇ ਹੋਣਗੇ ਕਿ ਤੁਸੀਂ ਵੀ ਇੱਕ ਬਹੁਤ ਵਧੀਆ ਦੇਸ਼ ਚ ਬੈਠੇ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਹੋ। ਬਹੁਤ ਸ਼ੁਕਰੀਆ ਸਾਜ ਪਾਉਣ ਲਈ ਧੀਰਜ ਜੀ, ਥੈਂਕ ਯੂ ਕਾਲ ਕੀਤੀ ਤੁਸੀਂ। ਸੋ ਸਮਾਂ ਬਿਲਕੁਲ ਜੀ ਹੋ ਗਿਆ ਹੈ ਜਾਣ ਦਾ, ਔਰ ਗੁਰਮੀਤ ਬੁੱਲਰ ਜੀ, ਸੰਦੀਪ ਜੀ, ਯੂ ਆਰ ਆਲਸੋ ਅਵਰ ਟੀਚਰ, ਆਲ ਲਿਸਨਰ ਸਟੂਡੈਂਟ। ਨਹੀਂ ਗੁਰਮੀਤ ਜੀ, ਅਸੀਂ ਸਾਰੇ ਹੀ ਸਟੂਡੈਂਟਸ ਹਾਂ ਜੀ, ਸਿੱਖ ਰਹੇ ਹਾਂ। ਜ਼ਿੰਦਗੀ ਕਹਿੰਦੇ ਜੀ ਕਿ ਸਿੱਖਣ ਦਾ ਹੀ ਨਾਮ ਹੈ, ਔਰ ਜ਼ਿੰਦਗੀ ਦੇ ਵਿੱਚ ਇੰਨਾ ਗਿਆਨ ਹੈ ਕਿ ਸਭ ਸਾਰਾ ਗਿਆਨ ਵੀ ਅਗਰ ਮਿਲ ਜਾਏ ਨਾ ਤਾਂ ਫਿਰ ਵੀ ਇਹ ਹੋਏਗਾ ਕਿ ਕੁਛ ਨਾ ਕੁਛ ਰਹਿ ਗਿਆ, ਕਿਉਂਕਿ ਜ਼ਿੰਦਗੀ ਚ ਬਹੁਤ ਬਹੁਤ ਕੁਛ ਹੈ ਜੀ। ਬਹੁਤ ਛੋਟੀ ਲੱਗਦੀ ਹੈ ਜ਼ਿੰਦਗੀ ਗਿਆਨ ਦੇ ਸਾਹਮਣੇ, ਕਿਉਂਕਿ ਇੰਨਾ ਗਿਆਨ ਹੈ ਜੀ ਇਸ ਦੁਨੀਆਂ ਦੇ ਵਿੱਚ। ਤੇ ਅੱਜ ਵਾਕਈ ਸਮਾਜ ਨੂੰ, ਸਮਾਜ ਦੀ ਜਿਹੜੀ ਵਿਵਸਥਾ, ਇਸ ਨੂੰ ਇਹ ਸੋਚਣਾ ਹੋਏਗਾ ਕਿ ਵਿਅਕਤੀ ਅਧਿਆਪਕ ਦੇ ਜਿਹੜੇ ਮਹੱਤਵ ਨੂੰ ਕਿਵੇਂ ਸਮਝੇ, ਕਿੱਦਾਂ ਜਾਣੇ ਕਿ ਗੁਰੂ ਹੀ ਉਹ ਇੱਕ ਆਤਮਿਕ ਤੱਤ ਹੈ ਜੋ ਮਹਾਨ ਰਾਸ਼ਟਰ ਦਾ ਨਿਰਮਾਣ ਕਰਦਾ ਹੈ। ਔਰ ਅੱਜ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਇਸ ਭਾਵਨਾ ਨੂੰ ਪੈਦਾ ਕਰਨਾ। ਔਰ ਚੀਨ ਦੇ ਵਿੱਚ ਇੱਕ ਕਹਾਵਤ ਕਹੀ ਜਾਂਦੀ ਹੈ ਕਿ ਜੇਕਰ ਇੱਕ ਸਾਲ ਇੱਕ ਦੋ ਵਿਵਸਥਾ ਜਿਹੜੀ ਹੈ ਕਰਨੀ ਹੈ ਤਾਂ ਅਨਾਜ ਪੈਦਾ ਕਰੋ, ਤੇ 10 ਸਾਲ ਦੇ ਲਈ ਸੋਚਣਾ ਤੇ ਫਲਾਂ ਦੇ ਬੀਜ ਬੋ, ਤੇ ਜੇ ਪੀੜੀਆਂ ਦਾ ਸੋਚਣਾ ਤਾਂ ਅਧਿਆਪਕ ਬਣਾਉਂਦੇ ਰਹੋ। ਸੋ ਇਹ ਕਹਾਵਤ ਜਿਹੜੀ ਕਿ ਬੜੀ ਮਸ਼ਹੂਰ ਹੋਈ ਹੈ। ਸੋ ਫਿਲਹਾਲ ਜੀ ਇਸੇ ਦੇ ਨਾਲ ਹੀ ਜੀ ਹੁਣ ਮੈਂ ਸੰਦੀਪ ਕੌਰ ਤੁਹਾਡੇ ਸਾਰਿਆਂ ਕੋਲੋਂ ਆਗਿਆ ਲੈਣੀ ਆ। ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਖੁਸ਼ ਰਹੋ, ਹੱਸਦੇ ਰਹੋ ਤੇ ਜੁੜੇ ਰਹੋ ਜੀ ਰੇਡੀਓ ਚੰਨ ਪਰਦੇਸੀ ਦੇ ਨਾਲ।
ਰੱਟਣਾ ਚੋਂ ਜਿੱਥੇ ਮੈਂ ਕਦੀ ਕਿਸਾਨੀ ਹੱਥਾਂ ਦੇ